ਸਲੋਕ ਮਹੱਲਾ ਪਹਿਲਾ, ਨਾ ਮਹਿਲਾ ਨਾ ਧੁੰਦਲਾ।
ਸਾਧ ਸੰਗਤ ਜੀ, ਦੁਨੀਆਂ ਦੇ ਲੋਕ ਰੰਗਾਂ ਚ ਫਸੇ ਹੋਏ ਹੈ। ਕੋਈ ਤਾਂ ਮੈਲੇ ਕੁਚੈਲੇ ਲੀੜੇ ਰੱਖਦੇ ਹੈ, ਕੋਈ ਧੁੰਦੇ ਦੇ ਜਿਵੇਂ ਧੁੰਦ ਪੈਂਦੀ ਕੀਤੀ ਜੀ, ਇਸ ਪ੍ਰਕਾਰ ਦਿਸਦਾ ਕੁਛ ਨੀ, ਇਹੋ ਜਿਹੇ ਬਸਰ ਪਹਿਰ ਕੇ ਰੱਖਦੇ ਆ।
ਨਾ ਭਗਵਾ ਨਾ ਕਾਚੀ,
ਭਗਵੇਂ ਲੀੜੇ ਪਹਿਰ ਕੇ ਰੱਖਦੇ ਆ, ਕਈ ਕੱਚਾ ਕਸੁੰਬੇ ਦਾ ਰੰਗ ਦੇ ਕੇ ਹੀ ਰੱਖਦੇ ਹਨ।
ਨਾਨਕ ਲਾਲੋ ਲਾਲ ਹੈ
ਸਾਹਿਬ ਕਹਿੰਦੇ ਹਨ। ਇਹ ਭਾਈ, ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਨਾ ਮੈਲਾ, ਜਿਸ ਤਰ੍ਹਾਂ ਪਾਣੀ ਗਾਰੇ ਨਾਲ ਮੈਲਾ ਹੋ ਜਾਂਦਾ ਹੈ, ਜਿਵੇਂ ਧੁੰਦ ਹੁੰਦੀ ਹੈ, ਇਸ ਪ੍ਰਕਾਰ ਦਾ ਭੂਸਲਾ ਰੰਗ ਜਿਵੇਂ ਹੁੰਦਾ ਹੈ, ਇਸ ਪ੍ਰਕਾਰ ਹਵਾ ਦੇ ਵਗਣੇ ਕਰਕੇ ਪਾਣੀ ਵਿੱਚ ਮੈਲ ਖਲੋਂਦੀ ਹੈ, ਧੁੰਦਲਾ ਹੋ ਜਾਂਦਾ ਹੈ, ਤੇ ਇਸੇ ਪ੍ਰਕਾਰ ਧਰਤੀ ਦਾ ਭੂਸਲਾ ਜਿਹਾ ਰੰਗ, ਭਗਣਾ ਜਿਹਾ ਰੰਗ ਹੁੰਦਾ ਹੈ, ਇਸੇ ਪ੍ਰਕਾਰ ਕੱਚਾ ਮਿਸ਼ਰ ਪਾਉਣ ਪਾਣੀ ਅਤੇ ਅਗਨੀ ਤੱਤ ਮਿਲ ਕਰਕੇ ਜਿਵੇਂ ਮਿਸ਼ਰ ਰੰਗ ਹੁੰਦਾ ਹੈ, ਇਹੋ ਜਿਹਾ ਉਹ ਪਰਮੇਸ਼ਰ ਨਹੀਂ ਹੈ। ਤੱਤਾਂ ਦਾ ਵਿਕਾਰ ਨਹੀਂ ਹੈ, ਉਹ ਕੈਸਾ ਹੈ?
ਨਾਨਕ ਲਾਲੂ ਲਾਲ ਹੈ, ਨਾ ਮੈਲਾ ਨਾ ਧੁੰਦਲਾ।
ਨਾ ਤਾਂ ਮੈਲਾ ਹੈ, ਤਮੋ ਗੁਣ ਨਹੀਂ ਹੈ ਉਸ ਦੇ ਅੰਦਰ, ਅਤੇ ਨਾ ਧੁੰਦਲਾ ਰਜੋ ਗੁਣ ਚ ਚਟਿਆਈ ਤਾਂ ਹੁੰਦੀ ਜਿਵੇਂ ਧੁੰਦ ਜਦੋਂ ਪੈਂਦੀ ਹੋਵੇ ਪਰ ਅਗਲਾ ਚੀਜ਼ ਪਈ ਨਹੀਂ ਦਿਸਦੀ, ਇਵੇਂ ਰਜੋ ਗੁਣ ਚ ਉਦਮਤਾ ਹੈ, ਲੋਭ ਵੀ ਹੈ ਅਤੇ ਪਦਾਰਥ ਵੀ ਕਮਾ ਸਕਦਾ ਹੈ, ਪਰ ਸਰੂਪ ਦੀ ਲਖਤਾ ਦੀ ਅਗਲੀ ਨਜ਼ਰ ਨਹੀਂ ਖੁੱਲਦੀ। ਇਹ ਧੁੰਦ ਵਰਗਾ ਰਜੋ ਗੁਣ ਹੈ, ਨਾ ਧੁੰਦਲਾ ਰਜੋ ਗੁਣ ਦਾ ਸੁਭਾਅ ਹੈ।
ਨਾ ਭਗਵਾ ਨਾ ਕੱਚ,
ਅਤੇ ਸਤੋ ਗੁਣ ਜਿਹੜਾ ਹੈ, ਨਿਮਰਤਾ ਤਾਂ ਬੜੀ ਹੁੰਦੀ ਹੈ ਪਰ ਮਾਣ ਦੀ ਇੱਛਾ ਬਣੀ ਰਹਿੰਦੀ ਹੈ ਨਾਲ। ਇਸ ਪ੍ਰਕਾਰ ਇਹ ਭਗਵਾ ਰੰਗ ਹੈ ਜਿਹੜਾ ਮਾਣ ਦੀ ਇੱਛਾ ਬਣੀ ਰਹਿਣੀ ਹੈ, ਇਸ ਪ੍ਰਕਾਰ ਦਾ ਇਹ ਤਿੰਨ ਗੁਣ ਨਹੀਂ ਹੈ, ਤੇ ਨਾ ਕੱਚ ਮਿਸ਼ਰ ਤਿੰਨੇ ਗੁਣ, ਰਾਜਸੀ ਤਾਨਸੀ ਸਾਬਤੀ ਸੁਭਾਅ, ਇਹ ਕੱਚੇ ਤਿੰਨੇ ਗੁਣ ਮਿਸ਼ਰਤ ਵੀ ਨਹੀਂ ਹੈ ਉਸ ਵਿੱਚ ਪਰਮੇਸ਼ਰ ਚ।
ਨਾਨਕ ਲਾਲੂ ਲਾਲ ਹੈ,
ਭਿੰਨ ਹਜੂਰ ਕਹਿੰਦੇ ਜਿਵੇਂ ਲਾਲ ਮਜੀਠੀ ਦਾ ਪੱਕਾ ਰੰਗ ਹੁੰਦਾ, ਲਾਲੀ ਤੰਦ ਤੰਦ ਵਿੱਚ ਲਾਲ ਹੀ ਲਾਲ ਪ੍ਰਤੀਤ ਹੁੰਦਾ ਹੈ।
ਸੱਚੈ ਰਤਾ ਸੱਚ,
ਇਸ ਪ੍ਰਕਾਰ ਲਾਲ ਭਗਤੀ ਦਾ ਜਿਹਨੂੰ ਲਾਲ ਰੰਗ ਚੜਿਆ ਹੋਇਆ, ਉਹ ਸੱਚੇ ਚ ਰੰਗਿਆ ਹੋਇਆ ਸੱਚ ਰੂਪ ਹੀ ਹੋ ਜਾਂਦਾ, ਜਿਵੇਂ ਲਾਲ ਦੀਆਂ ਦਮਕਾਂ ਸਾਧ ਸੰਗੀ ਲਾਲ ਤੋਂ ਵੱਖਰੀਆਂ ਨਹੀਂ ਹੁੰਦੀਆਂ। ਇਹ ਲਾਲ ਦੀ ਨਿਆਈ ਪਿਆਰਾ ਪਰਮੇਸ਼ਰ ਹੈ, ਉਹ ਲਾਲ ਪਿਆਰਾ ਹੀ ਪਿਆਰਾ ਹੈ। ਇਸ ਪ੍ਰਕਾਰ
ਸੱਚੈ ਰਤਾ ਸੱਚ,
ਜਿਹੜਾ ਸੱਚੇ ਨਾਮ ਚ ਰੰਗਿਆ ਉਹ ਸੱਚ ਸਰੂਪ ਹੀ ਹੋ ਜਾਂਦਾ ਹੈ।
ਮਹੱਲਾ ਤੀਜਾ, ਸਹਿਜ ਬਨਸਪਤ ਫੁੱਲ ਫਲ।
ਬਨਸਪਤੀ ਜਿਵੇਂ ਹੁੰਦੀ ਹੈ, ਉਹਨੂੰ ਫੁੱਲ ਲੱਗੇ ਹੁੰਦੇ ਹੈ, ਫਲ ਲੱਗੇ ਹੁੰਦੇ ਹੈ, ਇਸੇ ਪ੍ਰਕਾਰ ਸ਼ਾਂਤੀ ਆਦਿਕ ਜਿਹੜੇ ਗੁਣ ਸਤਸੰਗਤ ਵਿੱਚ ਹੈ, ਸੰਗਤ ਸ਼ਾਂਤ ਚਿੱਤ ਹੁੰਦੇ ਹਨ, ਮਨ ਦੀਆਂ ਵਾਸ਼ਨਾ ਸਾਰੀਆਂ ਮਿੱਟੀਆਂ ਹੁੰਦੀਆਂ, ਇਹ ਸਤਸੰਗ ਜਿਹੜੀ ਹੈ ਸ਼ਾਂਤੀ ਨੂੰ ਬਨਸਪਤੀ ਹੈ। ਸ਼ਾਂਤੀ ਸਹਿਜ ਗਿਆਨ ਆਦਿਕ ਅਤੇ ਧੀਰਜ ਆਦਿਕ ਇਹਨਾਂ ਗੁਣਾਂ ਦੀ ਸਤਸੰਗਤ ਬਨਸਪਤੀ ਹੈ, ਵਾਸ਼ਨ ਦੀ ਬਣਾਈ ਹੋਈ ਇਹ ਫੁਲਵਾੜੀ ਹੈ। ਇੱਕ
ਫੁੱਲ ਫਲ,
ਇਹਦੇ ਚ ਧਰਮ ਰੂਪੀ ਫੁੱਲ ਲੱਗੇ ਹੋਏ ਹੈ, ਬ੍ਰਹਮ ਗਿਆਨ ਰੂਪੀ ਫਲ ਲੱਗਾ ਹੋਇਆ ਹੈ।
ਭਵਰ ਵਸੈ ਭੈ ਖੰਡ,
ਭਵਰ ਨਾਮ ਜਿਗਿਆਸੂ ਜਿਹੜੇ ਹਨ ਉਹ ਪਰਮੇਸ਼ਰ ਦੇ ਭੈ ਵਿੱਚ ਜਿਹੜੇ ਰਹਿੰਦੇ ਹਨ, ਜਿਵੇਂ ਸਾਧ ਸ੍ਰੀ ਮਾਲ ਕੇਤਕੀ ਦਾ ਜਿਹੜਾ ਫੁੱਲ ਹੁੰਦਾ ਹੈ ਉਹਦੇ ਵਿੱਚ ਕੰਡਾ ਹੁੰਦਾ ਹੈ, ਮਾਲ ਕੇਤਕੀ ਹਰ ਉਹ ਮਹਿਜ ਮਾਲ ਕੇਤਕੀ ਦੇ ਫੁੱਲ ਵੀ ਲੈਂਦਾ ਰਹਿੰਦਾ। ਇਸੇ ਪ੍ਰਕਾਰ
ਪਵਰ ਵਸੈ ਭੈ ਖੰਡ,
ਜਿਹੜਾ ਭੌਰਾ ਜਿਗਿਆਸੂ ਵਸਦਾ ਹੈ ਉਹ ਸਾਧ ਸੰਗਤ ਜੀ ਜਿਹੜਾ ਭੈ ਆ ਨਾ ਜੰਮਣ ਮਰਨ ਦਾ, ਇਹ ਇਸ ਨੂੰ ਮੰਨ ਕੇ ਕੰਡੇ ਵੀ ਨਹੀਂ ਆਈ ਹੈ, ਇਸ ਦੇ ਨਾ ਹੀ ਉਹ ਜਿਹੜਾ ਜੰਮਣ ਮਰਨ ਦਾ ਭੈ ਹੈ, ਇਹ ਸਾਧ ਸੰਗਤ ਜੀ ਪਰਮੇਸ਼ਰ ਦਾ ਭੈ ਜਿਹੜਾ ਧਾਰਨਾ ਇਹ ਕੰਡਾ ਹੈ, ਇਸ ਕੰਡੇ ਦੇ ਵਿੱਚ ਹੋ ਕੇ ਜੰਮਣ ਮਰਨ ਦੇ ਭੈ ਨੂੰ ਖੰਡ ਲੈਂਦਾ, ਕੱਟ ਲੈਂਦਾ, ਕਿਉਂ ਬਿੰਨਿਆ ਜਾਂਦਾ ਹੈ ਪਰਮੇਸ਼ਰ ਦੇ ਭੈ ਰੂਪੀ ਕੰਡੇ ਦੇ ਵਿੱਚ, ਅਤੇ ਜੰਮਣ ਮਰਨ ਦਾ ਭੈ ਜਿਹੜਾ ਉਹ ਸਾਰਾ ਮਾਰਾ ਖੰਡ ਦਿੰਦੇ ਕੱਟ ਦਿੰਦੇ ਹਨ, ਫਿਰ ਨਹੀਂ ਭਾਉ ਜਪਾ ਸਗਲ ਭਾਉ ਮਿਟਾ, ਜਿਨ੍ਹਾਂ ਭਾਉ ਤਨ ਨਾ ਪਾਉ ਮੁੱਝ ਭਾਉ ਨੇ ਭਵਿਆ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਭੈ ਧਾਰਿਆ ਉਹਨਾਂ ਨੂੰ ਜੰਮਣ ਮਰਨ ਦਾ ਭੈ ਨਹੀਂ ਹੈ।
ਨਾਨਕ ਤਰਵਰ ਏਕ ਹੈ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬ੍ਰਹਮ ਇੱਕ ਬਿਰਛ ਦੀ ਨਿਆਈ ਹੈ।
ਏਕੋ ਫਲ ਪਿਰੰਗ
ਤਰਵਰ ਹੈ,
ਨਾਨਕ ਤਰਵਰ ਏਕ ਹੈ,
ਸਾਧ ਸੰਗ ਰੂਪੀ ਤਰਵਰ ਬਿਰਛ ਹੈ।
ਏਕੋ ਫੁੱਲ ਪਿਰੰਗ,
ਸਾਧ ਸੰਗ ਧਰਮ ਰੂਪੀ ਇੱਕ ਫੁੱਲ ਹੈ ਤੇ ਭੇ ਰੰਗ ਰੰਗਣ ਵਾਲਾ ਭੌੜਾ ਵੀ ਇੱਕੋ ਹੀ ਹੈ। ਉੱਥੇ ਨਾਨਕ ਬ੍ਰਹਮ ਰੂਪੀ ਤਰਵਰ ਬਿਰਛ ਰੂਪੀ ਵਿਰਾਟ ਆਪ ਹੈ।
ਏਕੋ ਫੁੱਲ ਪਿਰੰਗ,
ਬ੍ਰਹਮ ਪਾਤੀ ਵਿਸ਼ਨੂੰ ਡਾਰੀ ਫੂਲ ਸ਼ੰਕਰ ਦੇ
ਏਕੋ ਫੁੱਲ ਪਿਰੰਗ,
ਇੱਕੋ ਹੀ ਜੋ ਉਪਾਸ਼ਨਾ ਇਹ ਫੁੱਲ ਹੈ ਅਤੇ ਇੱਕੋ ਹੀ ਜਗਿਆਸੂ ਉੱਥੇ ਉਪਾਸ਼ਨਾ ਕਰਨ ਵਾਲਾ ਪਿਰੰਗ ਭੌੜਾ ਹੈ ਉਸਦੇ ਵਿੱਚ ਜੁੜਨ ਵਾਲਾ ਵੀ ਬੋੜੋ ਰੰਗ ਅਨੰਤ ਵੀ ਇੱਕੋ ਹੀ ਰੂਪ ਹੈ। ਜਿਗਿਆਸੂ ਵੀ ਆਪ ਹੈ, ਗੁਰੂ ਵੀ ਆਪ ਹੈ ਤੇ ਵਿਰਾਟ ਰੂਪੀ ਵਿਸ਼ ਵੀ ਆਪ ਹੈ।
ਏਕੋ ਫੁੱਲ ਪਿਰੰਗ,
ਸੁੱਧ ਬ੍ਰਹਮ ਜਿਹੜਾ ਭੂਮਾ ਬ੍ਰਹਮ ਹੈ ਉਹ ਧਰਤੀ ਦੀ ਨਿਆਈ ਹੈ, ਈਸ਼ ਜਿਹੜਾ ਬੀਜ ਦੀ ਨਿਆਈ ਹੈ, ਕਿਰਨ ਗਰਭ ਅੰਕੂਰ ਦੀ ਨਿਆਈ ਹੈ, ਵਿਰਾਟ ਮੂਲ ਦੀ ਨਿਆਈ ਹੈ, ਬ੍ਰਹਮਾ ਪੱਤਿਆਂ ਦੀ ਨਿਆਈ ਹੈ, ਵਿਸ਼ਨੂੰ ਡਾਲੀਆਂ ਦੀ ਨਿਆਈ ਹੈ, ਫੁੱਲ ਦੀ ਨਿਆਈ ਸ਼ੰਕਰ ਦੇਵ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਰੰਗ ਆਨੰਦ ਉਹਦੇ ਚੋਂ ਮਹਿਤ ਹੈ ਧੀ ਬੋੜੋ ਨਿਕਲਦੀ
ਪੌੜੀ ਜੋ ਜਨ ਲੂਜਹਿ ਮਨੈ ਸਿਓ,
ਜਿਹੜੇ ਜਨ ਪ੍ਰੇਮੀ ਮਨ ਦੇ ਨਾਲ ਲੂਜਾ ਝਗੜਦੇ ਹੈ, ਮਨ ਨੂੰ ਰੋਕ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਵੱਲ ਲੂਜਦੇ ਚਾਹੁੰਦੇ ਹਨਗੇ,
ਸੂੜੇ ਪ੍ਰਧਾਨ
ਜਿਹੜੇ ਮਨ ਨਾਲ ਲੜਦੇ ਹੈ, ਮਨ ਜੀਤੇ ਜਗ ਜੀਤ ਹੋਣੀ ਹੈ, ਉਹ ਅਸਲ ਲੜਾਕੇ ਯੋਧੇ ਪ੍ਰਧਾਨ ਮੁਖੀ ਹੈ, ਰਥੀ ਮਹਾਰਥੀ ਅਪਰਥੀ ਉਹਨਾਂ ਯੋਧਿਆਂ ਵਿੱਚੋਂ ਉਹ ਸੂਰਮੇ ਹਨ ਜਿਨ੍ਹਾਂ ਨੇ ਮਨ ਤੇ ਫਤਿਹ ਪਾ ਲਈ ਹੈ। ਉਹ ਪ੍ਰਧਾਨ ਉਹਨਾਂ ਨੂੰ ਵਕਾਰਾਂ ਨੂੰ ਵੀ ਸਾਰਿਆਂ ਨੂੰ ਜਿੱਤ ਲਿਆ, ਜਾਂਦੀ ਉਹਨਾਂ ਨੇੜੇ ਨਹੀਂ ਆ ਸਕਦੇ।
ਹਰ ਸੇਤੀ ਸਦਾ ਮਿਲ ਰਹੇ,
ਹਰੀ ਅਕਾਲ ਪੁਰਖ ਦੇ ਸਾਥ ਉਹ ਸਦਾ ਪ੍ਰੇਮ ਰੰਗ ਚ ਮਿਲੇ ਹੀ ਰਹਿੰਦੇ ਹਨ।
ਇੰਨੀ ਆਪ ਪਛਾਣਾ,
ਤਿੰਨਾਂ ਨੇ ਆਪਣੇ ਸਰੂਪ ਨੂੰ ਆਤਮਾ ਰੂਪ ਕਰਕੇ ਬ੍ਰਹਮ ਨੂੰ ਪਛਾਣ ਲਿਆ ਹੈ।
ਜਿੰਨੀ ਆਪ ਪਛਾਣਾ,
ਜਿਹਨਾਂ ਨੇ ਆਤਮਾ ਦੁਆਰਾ ਪਰਮਾਤਮਾ ਰੂਪ ਜਾਣ ਲਿਆ, ਸਾਖੀ ਰੂਪ ਨੂੰ, ਜਿਵੇਂ ਸ਼ੀਸ਼ੇ ਦੇ ਅੰਦਰ ਸਾਧ ਸੰਗਤ ਜੀ ਜਦੋਂ ਮੂੰਹ ਵੇਖੀ ਦਾ ਪ੍ਰਤਿਬਿੰਬ ਉਹਨੇ ਨੂੰ ਛੱਡ ਕੇ ਆਪਣਾ ਬਿੰਬੀ ਰੂਪ ਵੇਖੀ ਦਾ, ਇਹੋ ਆਤਮ ਸਰੂਪ ਦੇ ਅੰਦਰ ਜੀਵ ਭਾਵ ਨੂੰ ਤਿਆਗ ਕੇ ਆਪਣਾ ਬਿੰਬੀ ਰੂਪ ਜੋ ਬ੍ਰਹਮ ਸਰੂਪ ਹੈ ਉਸ ਨੂੰ ਵੇਖਦੇ ਹੈ। ਕਿਉਂ ਜਿਨ੍ਹਾਂ ਨੇ ਆਤਮ ਸਰੂਪ ਪਛਾਣ ਲਿਆ ਆਪਣਾ ਆਪ ਰੂਪ,
ਗਿਆਨੀਆਂ ਦਾ ਇਹੋ ਮਹੱਤ ਹੈ,
ਗਿਆਨੀਆਂ ਦਾ ਇਹੋ ਮਹੱਤ ਮੁਰਾਤਵਾ ਹੈ, ਇਹੋ ਹੀ ਵਡਿਆਈ ਹੈ, ਮਹੱਤਵਪੂਰਨ ਹੈ, ਵੱਡਾਪੁਣਾ ਹੈ।
ਮਨ ਮਾਹੇ ਸਮਾਨ,
ਮਨ ਵਿੱਚ ਪਰਮੇਸ਼ਰ ਨੂੰ ਜਾਣ ਕੇ ਉਹਦੇ ਚ ਜੁੜੇ ਰਹਿੰਦੇ ਹੈ, ਪਰਮੇਸ਼ਰ ਦੇ ਮੰਨਣ ਵਿੱਚ ਹੀ ਹਰ ਵਕਤ ਸਮਾਏ ਰਹਿੰਦੇ ਹੈ, ਮਨ ਸਿਰੋਮਣੀ ਵਿੱਚ ਸਮਾਏ ਰਹਿੰਦੇ ਹਨ, ਮੰਤਰ ਗੁਰਾਂ ਦੁਆਰਾ ਪਰਮੇਸ਼ਰ ਚ ਸਮਾਏ ਜਾ ਅਭੇਦ ਹੋ ਜਾਂਦੇ ਹੈ।
ਹਰ ਜੀਉ ਕਾ ਮਹਿਲ ਪਾਇਆ,
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਹਿਲ ਟਿਕਾਣਾ ਸਰੂਪ ਉਹਨਾਂ ਗੁਰਮੁਖਾਂ ਨੂੰ ਪਾ ਲਿਆ ਹੈ।
ਸੱਚ ਲਾਏ ਧਿਆਨ,
ਜਿਨ੍ਹਾਂ ਨੇ ਸੱਚੇ ਵਿੱਚ ਚਿੱਤ ਦੀ ਬਿਰਤੀ ਨੂੰ ਜੋੜ ਕੇ ਏਕ ਚਿੱਤੇ ਅਕਸ਼ਨ ਤੇ ਆਇਓ, ਅਕਾਲ ਪਾਸ ਕੇ ਬੀਜਣ ਆਇਓ, ਸੱਚੇ ਚ ਧਿਆਨ ਲਾਉਣਾ ਕੀਤਾ ਹੈ ਸਤ ਸਰੂਪ ਜਾਣ ਕੇ।
ਜਿਨ ਗੁਰ ਪ੍ਰਸਾਦੀ ਮਨ ਜੀਤਿਆ,
ਸਤਿਗੁਰਾਂ ਦੀ ਕਿਰਪਾ ਦੁਆਰਾ ਸਾਧ ਸੰਗਤ ਜੀ ਸੱਚੇ ਚ ਧਿਆਨ ਲਾ ਕੇ ਆਪਣੇ ਮਨ ਨੂੰ ਜਿੱਤ ਲਿਆ ਹੈ।
ਜਗ ਦਿਨਹੇ ਜਿਤਾਨਾ,
ਉਹਨਾਂ ਨੇ ਸਾਧ ਸੰਗਤ ਜੀ ਜਗ ਚ ਜਿੱਤਿਆ ਹੈ ਨਾ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ, ਜਿਨ੍ਹਾਂ ਤੋਂ ਮਨ ਨੀ ਜਿੱਤਿਆ ਗਿਆ ਉਹ ਜਗ ਚ ਵੀ ਹਾਰ ਕੇ ਗਏ ਸਨਗੇ। ਹਾਂਜੀ ਬਿਲਕੁਲ,
ਜਿਨ ਗੁਰ ਪ੍ਰਸਾਦੀ ਮਨ ਜਿੱਤਿਆ,
ਸਤਿਗੁਰਾਂ ਦੀ ਕਿਰਪਾ ਦੁਆਰਾ ਮਨ ਨੂੰ ਜਿੱਤਿਆ ਹੈ, ਇਹਦੇ ਵਕਾਰ ਕਹਿਤ ਕਬੀਰ ਪੰਛੀ ਉਹ ਚੂਰੇ ਤਿੰਨ ਦੇ ਨਾਂ ਪਰਮ ਮਧੂਰੇ ਜਿੱਤਿਆ ਹੈ।
ਜਗ ਤਿਨਹੇ ਜਿਤਾਨਾ,
ਉਹਨਾਂ ਨੇ ਦੀ ਸੰਗਤ ਜਿਨ੍ਹਾਂ ਜਗਿਆਸੂਆਂ ਨੂੰ ਕੀਤੀ ਹੈ ਉਹਨਾਂ ਦਾ ਵੀ ਜਗਤ ਜਿਤਾ ਦਿੱਤਾ ਹੈ, ਜਗਤ ਨੂੰ ਜਿੱਤ ਕੇ ਉਹ ਵੀ ਮੁਕਤ ਹੋ ਗਏ ਹਨ। ਜਗਤ ਜਿੱਤਾ ਨਾ ਜਿਉਂਦੇ ਉਹ ਹੀ ਹੈ ਨਾ ਜਗਤ ਚ ਜਿਨ੍ਹਾਂ ਨੇ ਮਨ ਨੂੰ ਜਿੱਤਿਆ ਹੈ।
ਸਲੋਕ ਮਹੱਲਾ ਤੀਜਾ, ਜੋਗੀ ਹੋਵਾ ਜਗ ਭਵਾ,
ਸਤਿਗੁਰੂ ਤੀਜੇ ਪਾਤਸ਼ਾਹ ਦੇ ਪਾਸ ਇੱਕ ਜੋਗੀ ਆ ਕੇ ਮਹੱਲਾ ਤੀਜਾ
ਸਲੋਕ ਮਹੱਲਾ ਤੀਜਾ, ਜੋਗੀ ਹੋਵਾ ਜਗ ਪਵਾ।
ਪਰਸ਼ਦ ਜੋਗੀ ਨੇ ਆ ਕੇ ਮਹਾਰਾਜ ਦੇ ਪਾਸ ਕੀਤਾ ਹੈ, ਹਜ਼ੂਰ ਉਹਦਾ ਉੱਤਰ ਦਿੰਦੇ ਹਨ।
ਜੋਗੀ ਹੋਵਾ ਜਗ ਪਵਾ,
ਮਹਾਰਾਜ ਕਹਿੰਦੇ ਭਾਈ ਜੇ ਜੋਗੀ ਬਣ ਜਾਈਏ, ਜਗ ਚ ਪਾਉਂਦੇ ਫਿਰੀਏ, ਵਿਚਰਦੇ ਰਹੀਏ, ਕੰਨ ਪਾੜ ਕੇ ਮੁੰਦਰਾਂ ਪਾ ਲਈਏ, ਦੰਦ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ,
ਘਰ ਘਰ ਭੀਖਿਆਲੇ,
ਘਰਾਂ ਘਰਾਂ ਭੀਖਿਆ ਵੀ ਆ, ਫਲਾਣੇ ਨੇ ਬੜੀ ਮੈਨੂੰ ਖੀਰ ਦਿੱਤੀ ਹੈ, ਕੜਾਹ ਦਿੱਤਾ ਹੈ, ਪੂਰੀ ਦਿੱਤੀ ਹੈ, ਇਹਨੇ ਮੈਨੂੰ ਰੋਟੀ ਖੁਸ਼ਕ ਦਿੱਤੀ ਹੈ, ਇਹਨੇ ਮੈਨੂੰ ਭਾਜੀ ਦਿੱਤੀ ਹੈ, ਇਹੋ ਘਰਾਂ ਦੇ ਤਰਾਸ ਤਰਾਸ ਕੇ ਰੋਟੀਆਂ ਭੀਖਿਆ ਲੈਂਦੇ ਫਿਰੀਏ, ਮੰਗਦੇ ਫਿਰੀਏ, ਕਿਤੇ ਦੁੱਧ ਰਾਮ ਕਿਤੇ ਮੱਖਣੀ ਰਾਮ,
ਦਰਗਹ ਲੇਖਾ ਮੰਗੀ ਹੈ।
ਵਾਹਿਗੁਰੂ ਦਰਗਾਹ ਚ ਹਿਸਾਬ ਕਿਤਾਬ ਸਾਡੇ ਖਾਣ ਪੀਣ ਦਾ ਲਾਲਚ ਦਾ ਮੰਗਿਆ ਗਿਆ,
ਕਿਸ ਕਿਸ ਉੱਤਰ ਦੇ,
ਕਿਹਦਾ ਕਿਹਦਾ ਉੱਤਰ ਦੇਵਾਂਗੇ। ਉਸ ਵੇਲੇ ਸਾਧ ਸੰਗਤ ਜੀ ਫਿਰ ਉੱਤਰ ਦੇਣ ਵੇਲੇ ਉੱਤਰ ਦਿੱਤਾ ਨਹੀਂ ਜਾਣਾ ਸਾਡੇ ਪਾਸੋਂ, ਜਿੰਨਿਆਂ ਦੀਆਂ ਖਾਧੀਆਂ ਉਹਨਾਂ ਦੇ ਬਣ ਕੇ ਕੋਈ ਨਾ ਕੋਈ ਪਈ ਮਜ਼ਦੂਰ ਬਣ ਕੇ ਦੇਣੀ ਪਊਗੀ। ਇਸੇ ਪ੍ਰਕਾਰ ਸਾਧ ਸੰਗਤ ਜੀ ਕਿਹਦਾ ਕਿਹਦਾ ਉੱਤਰ ਦੇ ਕੇ ਛੁੱਟਾਂਗੇ, ਵਾਹਿਗੁਰੂ ਦੇ ਭਜਨ ਤੋਂ ਬਗੈਰ ਮੁਕਤ ਨਹੀਂ ਹੋ ਸਕੇਗੀ। ਕਿਉਂ ਭਿਖਿਆ ਮੰਗ ਮੰਗ ਕੇ ਖਾਣ ਨਾਲ ਜਿਹਨਾਂ ਦੀਆਂ ਵਿਹਲੇ ਰਹਿ ਕੇ ਖਾਧੀਆਂ ਹੈ ਉਹਨਾਂ ਹਿਸਾਬ ਕਿਤਾਬ ਦੇਣਾ ਪਵੇਗਾ ਜੂਨਾਂ ਚ ਪੈ ਕੇ। ਜਿਵੇਂ ਇੱਕ ਸਾਹਿਬ ਸੀ ਸਾਧ ਸੰਗਤ ਜੀ, ਕਬੀਰ ਸਾਹਿਬ ਦੇ ਵੇਲੇ ਸੀ ਪਖੰਡੀ, ਸਿਮਰਨ ਨਹੀਂ ਸੀ ਪਰਮੇਸ਼ਰ ਦਾ, ਭਜਨ ਨਹੀਂ ਸੀ ਕਰਦਾ, ਉਹ ਚੁਬਾਰੇ ਚ ਪੈ ਰਿਹਾ ਤੇ ਰੋਟੀ ਪਾਣੀ ਸ਼ਾਹੂਕਾਰ ਦੇ ਘਰੋਂ ਖਾ ਕੇ, ਤੇ ਕਬੀਰ ਸਾਹਿਬ ਜੀ ਉਹਨੂੰ ਮਿਲਣ ਵਾਸਤੇ ਆਏ ਵੀ ਬੜਾ ਸਾਧੂ ਮਹਾਤਮਾ। ਜਦੋਂ ਮਿਲਣ ਵਾਸਤੇ ਆਏ ਵੇਖਿਆ ਉਹ ਵਾਸੀਆਂ ਦੀਆਂ ਲਵੇ ਸੁੱਤਾ ਪਿਆ, ਅਗਵਾੜੀਆਂ ਭੰਨੇ, ਕਹਿਣ ਲੱਗੇ ਕਬੀਰ ਸਾਹਿਬ ਭਾਈ ਭਜਨ ਕਰਿਆ ਕਰ ਥੋੜਾ ਵਾਲਾ। ਕਹਿੰਦਾ ਜੀ ਭਜਨ ਕਿਹਦਾ ਕਰਨਾ, ਮੈਂ ਹੀ ਰੱਬ ਹਾਂ, ਮੈਨੂੰ ਹੁਣ ਭਜਨ ਕਰਨ ਦੀ ਕੀ ਲੋੜ ਹੈ। ਇਹ ਸੁਣ ਕੇ ਸਾਹਿਬ ਕਬੀਰ ਜੀ ਕਹਿਣ ਲੱਗੇ ਭਾਈ ਇਹ ਜਿਹਦਾ ਖਾਨਾ ਇਹਦਾ ਤੈਨੂੰ ਦੇਣਾ ਪਵੇਗਾ ਜੇ ਭਜਨ ਨਹੀਂ ਕਰਦਾ। ਸੁਣ ਕੇ ਕਹਿਣ ਲੱਗਾ ਅਸੀਂ ਕਿਹਦਾ ਦੇਣਾ ਹੈ। ਉਹ ਸਾਧ ਸੰਗਤ ਜੀ ਜਿਸ ਵਕਤ ਮਰਿਆ ਸ਼ਾਹੂਕਾਰ ਦੇ ਘਰ ਵਿੱਚ ਗਊ ਦਾ ਬੱਚਾ ਜੰਮਿਆ ਬਣ ਕੇ, ਫਿਰ ਉਹ ਜਿਸ ਵਕਤ ਮੈਲ ਤਗੜਾ ਹੋ ਗਿਆ 3 ਕੁ ਸਾਲ ਦਾ ਉਹਨੂੰ ਜੋੜਨ, ਤੇ ਉਸ ਵੇਲੇ ਉਹ ਬਹਿ ਲਿਆ ਕਰੇ, ਤੁਰਿਆ ਨਾ ਕਰੇ, ਫਿਰ ਪ੍ਰਾਣੀਆਂ ਵਜਿਆ ਕਰਨ, ਫਿਰ ਕੁੜ ਹੋਏ, ਫਿਰ ਬਹਿ ਗਏ ਤੁਰੇ ਨਾ। ਉਸ ਵੇਲੇ ਕਬੀਰ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਿਆ, ਕਹਿੰਦੇ ਭਾਈ ਤੈਨੂੰ ਕਿਹਾ ਸੀ ਚਾਰ ਪਾਵਤ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਸ ਬੈਰ ਠੇਗਾ ਪਰ ਹੈ, ਤਬ ਕਦ ਮੂਲ ਲੁਕਾਈ ਲੁਕਈ ਹੈ, ਹਰ ਮਨ ਬੈਰ ਬਰਾਨੇ ਹੋਈ ਹੈ, ਫਾਟੇ ਨਾਕਣ ਟੂਟੇ ਕਾਂਧਨ ਕੋਤੋ ਕੋ ਬਸਖਈ ਹੈ। ਇਸ ਤਰ੍ਹਾਂ ਦੀ ਹਾਲਤ ਹੋਵੇਗੀ ਜੇ ਭਾਈ ਜਦੋਂ ਮੰਗਿਆ ਫਿਰ ਕਿਹਦਾ ਕਿਹਦਾ ਉੱਤਰ ਦੇ ਕੇ ਛੁਟਕਾਰਾ ਪਾਵੇਗਾ। ਜਿਵੇਂ ਕੋਈ ਜ਼ਿਮੀਂਦਾਰ ਸੀ ਉਹਦੇ ਖੇਤ ਵਿੱਚੋਂ ਸਾਧ ਸੰਗਤ ਜੀ ਫਰੀਦ ਜੀ ਨੂੰ ਸਿੱਖਿਆ ਦਿੱਤੀ ਕਰਗ ਨੇ, ਉਹ ਕਰਮ ਦੇ ਵਿੱਚੋਂ ਹਾਸੇ ਦੀ ਆਵਾਜ਼ ਆਈ ਜਦੋਂ ਚੋਰਾਂ ਦੀ ਸੰਗਤ ਕਰਕੇ ਸਿੱਟਿਆਂ ਦੀ ਭਰੀ ਬੰਨਣ ਲੱਗੇ, ਉਸ ਵੇਲੇ ਕਹਿਣ ਲੱਗੇ ਹੱਸ ਪਏ, ਕਹਿੰਦੇ ਹੱਸਦਾ ਕਿਉਂ ਹੈ, ਕਹਿੰਦੇ ਹੱਸਦਾ ਇਉਂ ਹੈ ਤੂੰ ਆ ਭਾਰ ਨਹੀਂ ਚੱਕ ਸਕੂੰਗੇ ਜੇ ਮੈਂ ਸੱਚੀ ਗੱਲ ਦੱਸਤੀ। ਕਹਿੰਦੇ ਦੱਸਦਾ ਦੇ, ਦੱਸਣ ਲੱਗੇ, ਕਹਿਣ ਲੱਗੇ ਇਹ ਜਿਹੜਾ ਜ਼ਿਮੀਂਦਾਰ ਹੈ ਕਿਸੇ ਦਾ ਸਿੱਟਾ ਨਹੀਂ ਛੇੜਦਾ, ਆਪਦੀ ਕਿਰਤ ਕਰਕੇ ਖਾਂਦਾ ਹੈ, ਇਸ ਦੇ ਖੇਤ ਵਿੱਚ ਦੀ ਮੈਂ ਸੀ ਇਸ ਇਲਾਕੇ ਦਾ ਸਰਦਾਰ, ਘੋੜੀ ਤੇ ਚੜਿਆ ਤੁਰਿਆ ਜਾਂਦਾ ਸੀ, ਇਹਦੇ ਉਸ ਵੇਲੇ ਸੌਣੀ ਬੀਜੀ ਹੋਈ ਸੀ, ਇੱਕ ਬਾਜਰੇ ਦਾ ਸਿੱਟਾ ਮੇਰੀ ਰਕਾਬ ਵਿੱਚ ਫਸ ਗਿਆ ਘੋੜੀ ਤੇ ਚੜੇ ਦੀ, ਉਹ ਮੈਂ ਰਕਾਬ ਵਿੱਚੋਂ ਫੜ ਕੇ ਉਹ ਸਿੱਟਾ ਮਲ ਕੇ ਚੱਬ ਲਿਆ, ਤੇ ਫਿਰ ਜਦੋਂ ਮੇਰੇ ਸਰੀਰ ਦਾ ਅੰਤ ਹੋਇਆ ਮੈਂ ਬਲਦ ਬਣ ਕੇ ਇਸ ਦੇ 12 ਸਾਲ ਵਗਦਾ ਰਿਹਾ ਹਾਂ। ਉਹ ਸਿੱਟੇ ਦੇ ਜਿਹੜੇ ਦਾਣੇ ਖਾਧੇ ਸੀ, ਇੱਕ ਸਿੱਟੇ ਪਿੱਛੇ ਹੀ ਕਮਾਈ ਵਾਲਾ ਲਾਇਕ ਸੀ, ਇਹ ਮੈਨੂੰ 12 ਸਾਲ ਬਲਦ ਬਣ ਕੇ ਵਗਣਾ ਪਿਆ, ਅਤੇ ਫਿਰ ਅੱਗੇ ਹੁਣ ਮੇਰਾ ਕਾਰੂਆ ਜਿਹੜਾ ਇਹ ਤਾਂ ਖੇਤ 'ਚ ਰੱਖਿਆ ਹੋਇਆ ਹੈ, ਜਿਹੜੀ ਫੂਸ ਸੀ ਨਾ ਸਿੱਟਿਆ ਉਹਦੇ ਵਿੱਚੋਂ ਨਿਕਲਿਆ ਸੀ, ਉਹਦੇ ਵਿੱਚ ਮੈਂ ਕਰਗ ਬਣ ਕੇ ਹੁਣ ਇੱਥੇ ਰਾਖੀ ਕਰਨਾ। ਦੇਖੀ ਸੁਣ ਕੇ ਫਰੀਦ ਨੇ ਉੱਥੇ ਢੇਰੀ ਕਰਤੀ ਸੀ, ਇਹ ਕੁਸੰਗਤ ਦਾ ਅਸਰ ਫਰੀਦ ਤੇ ਹੋਇਆ ਸੀ, ਮੁੜ ਕੇ ਵੀ ਫਿਰ ਕੇ ਕੁਸੰਗੀ ਦੇ ਨਾਲ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ
ਕਿਸ ਕਿਸ ਉੱਤਰ ਦੇ,
ਕਿਹਦਾ ਕਿਹਦਾ ਉੱਤਰ ਦੇਵਾਂਗੇ। ਜਦੋਂ ਪਰਮੇਸ਼ਰ ਨੂੰ ਪੁੱਛਿਆ ਦਰਗਾਹ ਦੇ ਵਿੱਚ,
ਭਿਖਿਆ ਨਾਮ ਸੰਤੋਖ ਮੜੀ,
ਜੇ ਭਾਈ ਜੇ ਭਿਖਿਆ ਮੰਗ ਕੇ ਹੀ ਖਾਣੀ ਹੈ ਤਾਂ ਪਰਮੇਸ਼ੁਰ ਦੇ ਨਾਮ ਦੀ ਭਿਖਿਆ ਮੰਗੋ ਜੇ ਮੰਗਣੀ ਹੈ ਤਾਂ। ਅਤੇ ਜੇ ਮੜੀਆਂ ਚ ਰਹਿ ਕੇ ਕੀ ਕਰੋਗੇ, ਮੜੀਆਂ ਵਿੱਚ ਉੱਲੂ ਥੋੜੇ ਘੁੱਗੂ ਮੱਟ ਵਾਸੀ ਲੱਗੇ ਡੋਲ ਤੇ ਉਦਾਸੀ ਮਿਰਗ। ਉੱਲੂ ਜਿਹੜੇ ਹੈ ਗੋਲੇ ਕਬੂਤਰ ਵੀ ਮੱਟਾਂ ਵਿੱਚ ਹੀ ਰਹਿੰਦੇ ਹਨ, ਇਸ ਪ੍ਰਕਾਰ ਮੜੀਆਂ ਚ ਕੀ ਮਿਲੇਗਾ, ਕੁਛ ਨੀ ਮਿਲਣਾ। ਇਸੇ ਪ੍ਰਕਾਰ
ਸੰਤੋਖ ਮੜੀ,
ਸੰਤੋਖ ਰੂਪੀ ਮੱਟੀ ਵਿੱਚ ਰਹਿਣਾ ਚਾਹੀਦਾ, ਇਹ ਦੇਹ ਰੂਪੀ ਮੱਟੀ ਵਿੱਚ ਸੰਤੋਖ ਧਾਰਨਾ ਚਾਹੀਦਾ ਹੈ,
ਸਦਾ
ਨਾਮ ਦੀ ਭਿਖਿਆ ਮੰਗਣੀ ਚਾਹੀਦੀ ਹੈ, ਸੰਤੋਖ ਰੂਪੀ ਮਟੀਲੀ ਚ ਰਹਿਣਾ ਚਾਹੀਦਾ ਹੈ।
ਸਦਾ ਸੱਚ ਹੈ ਨਾਲ,
ਸੱਚੇ ਪਾਤਸ਼ਾਹ ਨੂੰ ਸਦਾ ਨਾਲ ਸਮਝਣਾ ਚਾਹੀਦਾ, ਇਹ ਹਰ ਵਾਰ ਤੰਗ ਸੰਗ ਆ ਪਰਮੇਸ਼ੁਰ ਸਾਡੇ।
ਭੇਖੀ ਹਾਥ ਨਾ ਲੱਦੀਆ,
ਉਤੋਂ ਭੇਖ ਬਣਾ ਛੱਡਾਂਗੇ, ਭਜਨ ਨਾ ਕਰਾਂਗੇ, ਭੇਖ ਦੇ ਕਰਨੇ ਕਰਕੇ ਹੱਥ ਨਹੀਂ ਪ੍ਰਾਪਤ ਹੋਵੇਗਾ, ਲੱਭੇਗਾ ਹੱਥ ਕੀ ਮਨ ਵਿੱਚ ਨਹੀਂ ਪ੍ਰਾਪਤ ਹੋਵੇਗਾ, ਮਨ ਨੂੰ ਭਿਆਦੇ ਸਖਿਆਤ ਨਹੀਂ ਹੋਵੇਗਾ, ਪ੍ਰਾਪਤ ਨਹੀਂ ਹੋਏਗਾ ਭੇਖਾਂ ਦੇ ਬਣਾਉਣੇ ਕਰਕੇ। ਭੇਖ ਹੁੰਦਾ ਹੈ ਅਸਲੀ ਦੀ ਨਕਲ ਕਰਨੀ, ਜਿਵੇਂ ਪਰਮੇਸ਼ੁਰ ਰੱਖਿਆ ਉਹ ਤੋਂ ਉਲਟ ਹੋ ਕੇ ਆਪਣੇ ਦੁਨੀਆਂ ਨੂੰ ਪੂਜਾ ਕਰਾਉਣ ਵਾਸਤੇ ਅੰਦਰੋਂ ਸਚਿਆਈ ਨਾ ਹੋਣੀ ਤੇ ਉੱਤੋਂ ਬਣ ਕੇ ਬੈਠ ਜਾਣਾ।
ਸਭ ਬੱਧੀ ਜੰਮ ਕਾਲ,
ਸਾਰੇ ਸਰੀਰ ਦੀ ਜਿਹੜੀ ਹੈ ਜੰਮਣ ਮਨ ਨੂੰ ਕਾਲ ਦੀ ਬੱਧੀ ਹੋਈ ਕਈਜਨ ਕੀਤੀ ਹੋਈ ਹੈ, ਸਾਰੀ ਸਿੱਧੀ ਬਧੀ ਨਾਸ਼ ਕੀਤੀ ਹੋਈ ਹੈ ਜੰਮਣ ਮਨ ਨੂੰ ਕਾਲ ਨੇ।
ਨਾਨਕ ਗੱਲਾਂ ਕੂੜੀਆਂ,
ਇਹ ਭਾਈ ਗੱਲਾਂ ਮਾਰਨੀਆਂ ਜਿਹੜੀਆਂ, ਮੈਂ ਬ੍ਰਹਮ ਹਾਂ ਮੈਨੂੰ ਕੀ ਲੱਗ ਚੱਲਿਆ, ਮੈਂ ਤਾਂ ਜਿਉਂ ਕਾ ਤਿਉਂ ਹਾਂ, ਇਹ ਗੱਲਾਂ ਮਾਰਨੀਆਂ ਝੂਠੀਆਂ ਹੀ ਹਨ, ਗੁਰੂ ਸਾਹਿਬ ਜੀ ਕਹਿੰਦੇ ਹਨ।
ਸੱਚਾ ਨਾਮ ਸਮਾਲ,
ਕੂੜੀਆਂ ਝੂਠੀਆਂ ਝੂਠੀਆਂ ਹੀ ਹਨ।
ਨਾਨਕ ਗੱਲਾਂ ਝੂਠੀਆਂ,
ਝੂਠੀਆਂ ਗੱਲਾਂ ਨਹੀਂ ਮਾਰਨੀਆਂ ਚਾਹੀਦੀਆਂ, ਆਪਦੀ ਕਰਨੀ ਤੇ ਛੁਟਕਾਰਾ ਹੋਣਾ ਹੈ।
ਸੱਚਾ ਨਾਮ ਸਮਾਲ,
ਪਾਤਸ਼ਾਹ ਦਾ ਸੱਚਾ ਨਾਮ ਯਾਦ ਕਰ, ਹੈ ਪੁਰਖ ਜੇ ਤੂੰ ਆਪਦਾ ਭਲਾ ਚਾਹੁੰਦਾ ਕਲਿਆਣ ਚਾਹੁੰਦਾ।
ਮਹੱਲਾ ਤੀਜਾ, ਜਿਸ ਦਰ ਲੇਖਾ ਮੰਗੀ ਹੈ,
ਜਿਸ ਵਾਹਿਗੁਰੂ ਦੇ ਦਰਗਾਹ ਵਿੱਚ ਭਾਈ ਹਿਸਾਬ ਕਿਤਾਬ ਮੰਗਿਆ ਜਾਣਾ ਹੈ,
ਸੋ ਦਰ ਸੇਵ ਹੋ ਨਾ ਕੋਈ,
ਉਸ ਜਿਸ ਦਰ ਜਿਸ ਦਰਵਾਜੇ ਦੀ ਸੇਵਾ ਕਰਕੇ ਜੀਵ ਦੇ ਪਾਸੋਂ ਹਿਸਾਬ ਕਿਤਾਬ ਮੰਗਿਆ ਜਾਣਾ ਹੈ, ਉਸ ਕਿਸੇ ਦਰਵਾਜੇ ਦੀ ਕੋਈ ਸੁਲਤਾਨ ਦੇ ਬਣ ਜਾਂਦੇ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਵਰ ਦਾ। ਇਸ ਪ੍ਰਕਾਰ ਜਿਨ੍ਹਾਂ ਦੇ ਬੂਹੇ ਦੀ ਸੇਵਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੇ ਕਰਕੇ ਇਹ ਜੀਵ ਦੇ ਪਾਸੋਂ ਹਿਸਾਬ ਕਿਤਾਬ ਮੰਗਿਆ ਜਾਵੇਗਾ,
ਸੋ ਦਰ ਸੇਵ ਹੋ ਨਾ
ਕੋਈ, ਇਹੋ ਜਿਹੇ ਦਰਵਾਜਿਆਂ ਦੀ ਕੋਈ ਨਾ ਭਾਈ ਸੇਵਾ ਕਰਿਓ, ਬਿਲਕੁਲ ਉਹਨਾਂ ਦੀ ਸ਼ਰਨ ਨਾ ਪਾਓ, ਉਹਨਾਂ ਦੇ ਉਪਾਸ਼ਕ ਨਾ ਬਣੋ ਤੁਸੀਂ ਕਦੇ ਵੀ।
ਐਸਾ ਸਤਿਗੁਰ ਲੋੜ
ਲਾ, ਸਤਿਗੁਰੂ ਲੇਖੇ ਨੂੰ ਮੁਕਾਉਣ ਵਾਲੇ, ਲੇਖਾ ਛੋੜਾ ਲੇਖੇ ਛੂਟੇ, ਸਤਿਗੁਰੂ ਮਹਾਰਾਜ ਸਾਰਾ ਜੰਮਣ ਮਨ ਦਾ ਲੇਖਾ ਮੇਟਣ ਵਾਲੇ, ਉਹਨਾਂ ਦੀ ਸੇਵਾ ਕਰ
ਲੈ।
ਸਭ ਤੋਂ ਵੱਡਾ ਸਤਿਗੁਰੂ ਨਾਮ, ਜਿੰਨਾ ਵੱਡਾ ਹੋਰ ਕੋਈ ਆਪਣੇ ਸਥਾਨ ਤੇ ਨਹੀਂ ਹੈ। ਪਾਪੀਆਂ ਦੀ ਮੈਂ ਮੂਰਖ ਕੀ ਕੇਤ ਗਵਾਤ ਕੋਟ ਪਰਾਧੀ ਕਰਿਆ ਰੇ, ਗੁਰੂ ਨਾਨਕ ਜੀ ਨੂੰ ਸੁਣਿਆ ਦੇਖਿਆ ਤੇ ਫਿਰ ਦੁਰਵਾਸ ਨਾ ਪਰਿਆ ਰੇ।
ਕਿਸ ਸਰਣਾਈ ਛੁੱਟੀ ਹੈ,
ਗੁਰੂ ਨਾਨਕ ਸਾਹਿਬ ਦੀ ਸ਼ਰਨ ਪੈ ਕੇ ਛੁਟਕਾਰਾ ਹੋਵੇਗਾ, ਮੁਕਤ ਹੋਵਾਂਗੇ।
ਲੇਖਾ ਮੰਗੇ ਨਾ ਕੋਈ,
ਫਿਰ ਕੋਈ ਵੀ ਹਿਸਾਬ ਕਿਤਾਬ ਨਹੀਂ ਮੰਗ ਸਕੇਗਾ। ਮਹਾਰਾਜ ਸਾਹਿਬ ਲੇਖਾ ਛੋੜੇ ਲੇਖੇ ਛੁੱਟੇ ਹਮ ਮੰਗੋ ਲਿਓ ਵਾਰੀ ਦੀ ਬਖਸ਼ਿਸ਼ ਕਰਨਗੇ।
ਸੱਚ ਦ੍ਰਿੜਾਏ ਸੱਚ ਦ੍ਰਿੜ,
ਮਹਾਰਾਜ ਸਾਹਿਬ ਸੱਚ ਨਾਮ ਨੂੰ ਦ੍ਰਿੜ ਕਰਾਉਂਦੇ ਆ ਸਰਵਣ ਕਰਾ ਕੇ, ਇਸ ਕਰਕੇ ਸੱਚੇ ਨਾਮ ਦਾ ਮੰਨਣ ਕਰਕੇ ਸੱਚੇ ਨੂੰ ਵਿਆਸਨ ਕਰ ਰੂਪ ਸੱਚੇ ਨੂੰ ਦ੍ਰਿੜ ਕਰ ਲਾ ਹਿਰਦੇ ਚ ਮਿਸਾਲ।
ਸੱਚਾ ਉਹ ਸ਼ਬਦ ਦੇ,
ਉਹ ਗੁਰੂ ਸਾਹਿਬ ਸੱਚਾ ਉਪਦੇਸ਼ ਬਖਸ਼ਦੇ ਹੈ, ਸਤਿਗੁਰੂ ਮਹਾਰਾਜ ਸਾਹਿਬ ਦੇ ਦੇਸ਼ ਨੂੰ ਕਮਾਉਣ ਕਰ, ਉਹ ਸੱਚਾ ਸ਼ਬਦ ਜੋ ਬ੍ਰਹਮ ਹੈ ਉਸ ਦੀ ਸਖਿਆਤਾ ਕਰ ਦਿੰਦੇ ਆ ਗੁਰੂ ਸਾਹਿਬ ਬ੍ਰਹਮ ਗਿਆਨ ਕਰਕੇ।
ਹਿਰਦੈ ਜਿਸਦੈ ਸੱਚ ਹੈ,
ਹਿਰਦੇ ਚ ਸੱਚਾ ਨਾਮ ਗੁਰੂ ਸਾਹਿਬ ਦਾ ਵਸਿਆ ਹੋਇਆ ਹੈ,
ਤਨ ਮਨ ਵੀ ਸੱਚਾ ਹੋ,
ਉਹਨਾਂ ਦੇ ਤਨ ਚ ਵੀ ਮਨ ਚ ਵੀ ਸੱਚਾ ਪ੍ਰਗਟ ਹੋ ਜਾਂਦਾ ਹੈ।
ਨਾਨਕ ਸੱਚਾ ਹੁਕਮ ਮੰਨਿਆ,
ਸੱਚੇ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਣਾ ਚਾਹੀਦਾ, ਗੁਰੂ ਸਾਹਿਬ ਜੀ ਕਹਿੰਦੇ ਆ ਸੱਚੇ ਦੇ ਹੁਕਮ ਨੂੰ ਮੰਨਣੇ ਕਰਕੇ।
ਸੱਚੀ ਵਡਿਆਈ ਦੇ,
ਮਹਾਰਾਜ ਸਾਹਿਬ ਸੱਚੀ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਦੀ ਬ੍ਰਹਮ ਗਿਆਨੀ ਆਪ ਨਿਰੰਕਾਰ ਦੀ ਵਡਿਆਈ ਬਖਸ਼ ਦਿੰਦੇ ਹਨ।
ਸੱਚੇ ਮਾਹ ਸਮਾਵਸੀ,
ਉਹ ਭਾਈ ਸੱਚੀ ਵਡਿਆਈ ਇਹੀ ਹੈ ਉਹ ਸੱਚੇ ਅਕਾਲ ਪੁਰਖ ਚ ਸਮਾ ਜਾਣਗੇ, ਅਭੇਦ ਹੋ ਜਾਣਗੇ, ਮਿਲ ਜਾਣਗੇ।
ਜਿਸ ਨੂੰ ਨਦਰ ਕਰੇ,
ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਹੈ, ਉਹ ਇਹੋ ਜਿਹੇ ਪੁਰਖ ਜੀਵਨ ਵਾਲੇ ਬਣਦੇ ਹਨ।
ਪੌੜੀ ਸੂਰੇ ਇਹ ਨਾ ਆਖੀ ਹੈ,
ਦੁਨੀਆਂ ਦੇ ਕਿਸੇ ਦੀ ਵੱਟ ਧੱਕ ਦੀ, ਕਿਸੇ ਨੂੰ ਕੁੱਟ ਕੇ ਮਾਰ ਦਿੱਤਾ, ਕਿਸੇ ਨੂੰ ਖੋਹ ਲਿਆ, ਖਿੰਜ ਲਿਆ, ਡਾਕੇ ਮਾਰ ਲਏ, ਆਪਣੇ ਆਪ ਨੂੰ ਸੂਰ ਨੇ ਉਹ ਕਹਾਉਂਦੇ ਹੈ। ਮਹਾਰਾਜ ਕਹਿੰਦੇ ਮਦਰਾਸੀ ਜਿਵੇਂ ਸਰ ਸਿੰਘ ਜੀ ਖੇਮ ਕਰਨ ਤੋਂ ਭੱਜੇ ਆਏ, ਲੋਕਾਂ ਨੂੰ ਕਹਿਣ ਸਾਨੂੰ ਆਪਦੇ ਲੀੜੇ ਦੇ ਦਿਓ ਤੇ ਅਸੀਂ ਹੁਣ ਲੋਕੇ ਗੁਜ਼ਾਰਾ ਕਰਨਾ, ਜਦੋਂ ਪਾਕਿਸਤਾਨੀਆਂ ਨੇ ਹਮਲਾ ਕੀਤਾ, ਅਸੀਂ ਵੀ ਹਾਲਤ ਕਮਜ਼ੋਰੀ ਵਿਖਾ ਦਿੱਤੀ, ਸੋ ਛੱਡੇ ਸੀ ਮੁਲਕ ਦੀ ਰੱਖਿਆ ਕਰਨ ਵਾਸਤੇ। ਇਸ ਪ੍ਰਕਾਰ ਦੀ ਹਾਲਤ ਹੋਈ ਸੀ। ਫਿਰ ਸਿੰਘਾਂ ਨੂੰ ਜਾ ਕੇ ਥੰਮਿਆ ਉਹ ਮੋਰਚੇ ਦੇ ਤਾਈ, ਤੇ ਸਿੰਘਾਂ ਨੇ ਟਾਂਕਾਂ ਦੇ ਤਾਈ ਤੋੜਿਆ, ਇਹੀ ਜੀ ਕੁਰਬਾਨੀ ਕੀਤੀ। ਇਹ ਬਹਾਦਰੀ ਗੁਰੂ ਕਹਿੰਦੀ ਕਰਦੇ ਅੰਮ੍ਰਿਤ ਵਿੱਚ ਹੈ, ਗੁਰਸਿੱਖਾਂ ਨੂੰ ਗੁਰੂ ਸਾਹਿਬ ਨੂੰ ਬਖਸ਼ੀ ਹੈ।
ਸੂਰੇ ਇਹ ਨਾ ਆਖੀ ਹੈ,
ਉਹ ਕੋਈ ਸੂਰਮੀ ਆਪਣੇ ਆਪ ਨੂੰ ਬਹਾਦਰ ਨਹੀਂ ਆਖੀ ਦੇ ਜਾ ਸਕਦੇ।
ਅਹੰਕਾਰ ਮਰਹਿ ਦੁੱਖ ਪਾਵਹਿ,
ਅਹੰਕਾਰ ਵਿੱਚ ਹੀ ਮਰਦੇ ਰਹਿੰਦੇ ਹੈ, ਉਹ ਜੰਮਣ ਮਨ ਦੇ ਦੁੱਖ ਨੂੰ ਪਾਉਂਦੇ, ਮੁਕਤ ਨਹੀਂ ਹੋ ਸਕਦੇ।
ਅੰਧੇ ਆਪ
ਅਹੰਕਾਰ ਵਿੱਚ ਦੂਏ ਨੂੰ ਤੂੰ ਕਿਵੇਂ ਮਾਰ ਸਕਦਾ, ਉਹ ਕਰਦੇ ਕਰਾਉਂਦੇ ਆਪੋ ਵਿੱਚ ਕਦਰ ਹੋ ਜਾਂਦੇ ਜਿਹੜੇ, ਉਹ ਕੋਈ ਸੂਰਮੇ ਬਹਾਦਰ ਨਹੀਂ ਕਹਾ ਸਕਦੇ।
ਅੰਧੇ ਆਪ ਨਾ ਪਛਾਣ,
ਐਸੇ ਅੰਧੇ ਅਗਿਆਨੀ ਹੈ, ਮਨ ਬੁੱਧ ਰੂਪੀ ਨੇਤਰਾਂ ਦੀ ਗਿਆਨ ਰੂਪੀ ਨਿਗਾਹ ਹੈ ਨਹੀਂ, ਭਰਮ ਦੇ ਫੋਲੇ ਪਏ ਹੋਏ ਹੈ, ਉਹ ਆਪਣੇ ਸਰੂਪ ਨੂੰ ਪਛਾਣ ਹੀ ਨਹੀਂ ਸਕਦੇ।
ਦੂਜੇ ਪਚ ਜਾਵੇ,
ਉਹ ਦੂਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਪਚ ਕੇ ਦੁਆਇਤ ਵਿੱਚ ਹੀ ਪਚ ਕੇ ਸੜ ਜਾਂਦੇ ਹੈ, ਖਤਮ ਹੋ ਜਾਂਦੇ ਹਨ।
ਅਤ ਕ੍ਰੋਧ ਸਿਉ ਲੂਜਦੇ,
ਬਾਹਲਾ ਕ੍ਰੋਧ ਸਾਧ ਸੰਗੇ ਜੀ, ਗੁਰਮੁਖਾਂ ਦੇ ਜੀਵਨ ਇਹੋ ਜਿਹੇ ਹੁੰਦੇ ਹੈ, ਸਰੀਰ ਕਰਕੇ ਜੰਗ ਚ ਤੱਤਾ ਹੋਵੇ, ਮਨ ਸ਼ਬਦ ਵਿੱਚ ਠੰਡਾ ਹੋਵੇ, ਇਹੋ ਜਿਹਾ ਜੀਵਨ ਹੋਵੇ ਜਿਵੇਂ ਦੀ ਸਾਲ ਕਹਿ ਬਹੁਤ ਭਿਆਲਾ ਸਗਲ ਚਰਨ ਕੀ, ਇਹ ਮਨ ਰਾਲਾ ਗੁਰੂ ਅਰਜਨ ਸਾਹਿਬ ਨੇ ਲੱਖਣ ਕੀਤੇ ਹੈ। ਦਿਸਦਾ ਸ਼ੇਰ ਵਰਗਾ ਆਕਾਰ ਹੈ ਸਿੰਘ ਦਾ, ਬੜਾ ਭਿਆਨਕ ਰੂਪ ਦਿਸਦਾ ਹੈ, ਵੀ ਮੈਨੂੰ ਛੱਡਦਾ ਨਹੀਂ, ਇਹ ਖਾ ਲਏਗਾ, ਇਸ ਪ੍ਰਕਾਰ ਦਾ ਹੈ। ਤੇ ਅੰਦਰੋਂ ਕਹਿੰਦੇ ਸਗਲ ਚਰਨ ਕੀ, ਇਹ ਮਨ ਰਾਲਾ, ਸਾਰਿਆਂ ਦੇ ਚਰਨਾਂ ਦੀ ਮਨ ਧੂੜ ਬਣਿਆ ਹੋਇਆ ਹੋਵੇ, ਇਹੋ ਜਿਹਾ ਜੀਵਨ ਹੋਵੇ, ਇਸ ਪ੍ਰਕਾਰ ਦਾ ਮਹਾਰਾਜ ਸਾਹਿਬ ਕਹਿੰਦੇ ਹਨ।
ਅਤ ਕ੍ਰੋਧ ਸਿਉ
ਲੂਜਦੇ, ਕ੍ਰੋਧੀ ਆਦਮੀ ਬਹੁਤੇ ਕ੍ਰੋਧ ਦੇ ਸਾਥ ਲੂਜਦੇ ਲੜਦੇ ਹੈ,
ਅੱਗੇ ਪਿੱਛੇ ਦੁੱਖ ਪਾਵੇ,
ਅੱਗੇ ਪਰਲੋਕ ਚ ਵੀ ਪਿੱਛੇ ਇਸ ਲੋਕ ਚ ਵੀ ਦੁੱਖ ਹੀ ਪਾਉਂਦੇ, ਜੰਮਣ ਮਰਨ ਦੇ ਕਲੇਸ਼ਾਂ ਨੂੰ ਪਾਉਂਦੇ ਹੈ।
ਹਰ ਜੀਉ ਅਹੰਕਾਰ ਨਾ ਭਾਵੇ,
ਕਿਉਂਕਿ ਮੇਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਹੜਾ ਹੰਕਾਰ ਕਰਦਾ ਹੈ ਉਹਦਾ ਨਾਮ ਗਰਭ ਪ੍ਰਹਾਰੀ ਹੈ, ਹੰਕਾਰ ਮੇਟਣ ਵਾਲਾ ਹੈ। ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਕਿਸੇ ਦਾ, ਜੇ ਕੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਨ ਆਏ, ਜਿਹੜਾ ਹੰਕਾਰ ਕਰੂ ਦੁਨੀਆਂ ਚੋਂ ਚਲਿਆ ਜਾਏਗਾ। ਅਤੇ ਜਿਹੜੇ ਗਰੀਬ ਹੋਣਗੇ ਦਾਸ ਬਣਗੇ, ਉਹ ਵਾਹਿਗੁਰੂ ਦੀ ਸ਼ਰਨ ਚ ਪੈ ਕੇ ਬਚ ਜਾਣਗੇ।
ਵੇਦ ਕੂਕ ਸੁਣਾਵੇ,
ਇਹ ਕਰਤਾਰ ਨੂੰ ਹੰਕਾਰ ਨਹੀਂ ਪਾਉਂਦਾ, ਵੇਖ ਲੋ ਵੇਦ ਕੂਕ ਕੇ ਸੰਖਾਸਨ ਹੰਕਾਰ ਕਰਕੇ ਬ੍ਰਹਮਾ ਤੋਂ ਬੇਦਾਂ ਵਾਲਾ ਸੰਖ ਖੋਹ ਲਿਆ, ਬ੍ਰਹਮਾ ਨੂੰ ਤਾਣਾ ਹੋ ਗਿਆ, ਫਿਰ ਮੱਛ ਅਵਤਾਰ ਧਾਰ ਕੇ ਸੰਖਾਸਨ ਨੂੰ ਮਾਰਿਆ। ਇਸ ਪ੍ਰਕਾਰ ਹਰੀ ਨੂੰ ਹੰਕਾਰ ਕਰਨਾ ਚੰਗਾ ਨਹੀਂ ਲੱਗਦਾ ਹੈ।
ਵੇਦ ਕੂਕ ਸੁਣਾਵੇ,
ਇਸ ਗੱਲ ਦੇ ਵੇਦ ਵੀ ਉਗਾਹ ਹਨ, ਜੇ ਵੇਦ ਵੀ ਕੂਕ ਕੂਕ ਕੇ ਸੁਣਾਉਂਦੇ ਹਨ ਕਿ ਉਸ ਪ੍ਰਮੇਸ਼ਰ ਨਾਲ ਗਰਭ ਪ੍ਰਹਾਰੀ ਹੈ। ਫਿਰ ਪੰਡਿਤ ਵੇਦਾਂ ਨੂੰ ਕੂਕ ਕੂਕ ਕੇ ਸੁਣਾਉਣਾ, ਹੰਕਾਰ ਕਰਨਾ, ਹਰੀ ਨੂੰ ਤਾਂ ਨਹੀਂ ਹੰਕਾਰ ਪਾਉਂਦਾ। ਇਹ ਖੜ ਖਾਲਸੇ ਜੀ ਪੰਡਿਤ ਕਰਤਾਰ ਸੋਨੇ ਆਰੀਆਂ ਨਾਲ ਚਰਚਾ ਕਰਦਿਆਂ ਇਸ ਤੁਕ ਦੇ ਅਰਥ ਕੀਤੇ ਸਨ, ਹਰੀ ਨੂੰ ਤਾਂ ਕੋਈ ਹੰਕਾਰ ਪਾਉਂਦਾ ਨੀ, ਵੇਦਾਂ ਨੂੰ ਕੂਕ ਕੂਕ ਕੇ ਕੀ ਸੁਣਾਉਣਾ, ਕਿਉਂ ਇਹ ਪੁੱਤਰ ਬਾਗੀ ਦੇ ਖੰਡਣ ਵਾਸਤੇ ਹੈ। ਪਰ ਸਾਹਿਬ ਸੰਗਤ ਜੀ ਵੇਦ ਵੀ ਕੂਕ ਕੂਕ ਕੇ ਸੁਣਾਉਂਦੇ ਹੈ, ਹਰੀ ਨੂੰ ਹੰਕਾਰ ਕਰਨਾ ਪਾਉਂਦਾ ਨੀ ਹੈ।
ਅਹੰਕਾਰ
ਗਿਆਨ ਦੀਆਂ ਕੀ ਗੱਲਾਂ ਸੁਣਾਉਣਾ, ਹੰਕਾਰ ਵਿਸੈ ਟੋ ਕੇ,
ਅਹੰਕਾਰ ਮੋਏ ਸੇ ਵਿਗਤੀ ਗਏ,
ਜਿਹੜੇ ਹੰਕਾਰ ਚ ਮਰੇ ਉਹ ਬੇਦਬ ਹੋ ਕੇ ਦੁਰਗਤੀ ਨੂੰ ਪ੍ਰਾਪਤ ਹੋਏ ਹੈ, ਉਹ ਅਵਗਤ ਹੋ ਕੇ ਮਰੇ ਹਨ।
ਮਰ ਜਨਮ ਹੈ ਫਿਰ ਆਵ ਹੈ,
ਮਾਰੇ ਵਿਗਤ ਹੋ ਕੇ ਕਿਉਂ ਮਰੇ, ਕਹਿੰਦੇ ਮੌਤ ਦੇ ਮਾਰੇ ਮਰਦੇ ਰਹਿੰਦੇ ਹੈ, ਤੇ ਵਾਸ਼ਨਾ ਦੇ ਵਧੇ ਜਾਂਦੇ ਰਹਿੰਦੇ ਹੈ, 84 ਦੇ ਫਿਰ ਚੌਂਦੇ ਜਾਂਦੇ ਰਹਿੰਦੇ ਹਨ।
ਸਲੋਕ ਮਹੱਲਾ ਤੀਜਾ, ਕਾਬੂ ਹੋਏ ਨਾ ਉਜਲਾ।
ਗੁਰੂ ਸਾਹਿਬ ਦੇ ਪਾਸ ਸਿੱਖਾਂ ਨੂੰ ਪ੍ਰਸ਼ਨ ਕੀਤਾ, ਮਹਾਰਾਜ ਕਾਂ ਤੋਂ ਚਿੱਟਾ ਨਹੀਂ ਹੋ ਸਕਦਾ, ਕਦੇ ਹੋ ਵੀ ਸਕਦਾ ਕਿ ਨਹੀਂ?
ਲੋਹੇ ਨਾਵ ਨਾ ਪਾਰ,
ਲੋਹੇ ਦੇ ਮਹਾਰਾਜ ਜੀ ਗਾਡਰਾਂ ਤੇ ਚੜ ਜਾਵੇ, ਇਹ ਨੌਕਾ ਦੀ ਨਿਆਈ ਸਮਝ ਕੇ ਤੇ ਇਹ ਤੋਂ ਪਾਰ ਨਹੀਂ ਹੋ ਸਕਦਾ।
ਪਿਰਮ ਪਦਾਰਥ ਮੰਨ ਲੈ,
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉੱਤਰ ਪ੍ਰੇਮ ਪਹਿਲਾਂ ਮਸਤੀ ਜੀ ਦਿੰਦੇ ਹੈ। ਮਹਾਰਾਜ ਕਹਿੰਦੇ ਪਰਮੇਸ਼ੁਰ ਦੇ ਪ੍ਰੇਮ ਰੂਪੀ ਪਦਾਰਥ ਨੂੰ ਇਹ ਸਿੱਖਾ, ਜੇ ਤੇਰਾ ਚਿੱਤ ਮੰਨ ਲਵੇ
ਧਨ ਸਵਾਰਨ
ਧਨ ਹੈ ਉਹ ਪਰਮੇਸ਼ੁਰ ਤੈਨੂੰ ਸਵਾਰਨ ਵਾਲਾ, ਧਨ ਉਹ ਬ੍ਰਹਮਾ ਜਿਨ੍ਹਾਂ ਤੈਨੂੰ ਸ੍ਰਿਸ਼ਟੀ ਪੈਦਾ ਕੀਤਾ ਹੈ, ਜਿਨ ਤੀਨੋਂ ਸੌਦ ਵਧਾਤਾ, ਧਨ ਹੈ ਸਵਾਰਨ ਵਾਲੇ ਤੇਰੇ ਮਾਤਾ ਪਿਤਾ, ਧਨ ਹੈ ਉਹ ਗੁਰੂ ਜਿਨ ਪ੍ਰੇਮ ਦੇ ਪਦਾਰਥ ਨਾਲ ਤੈਨੂੰ ਸਵਾਰ ਦਿੱਤਾ ਹੈ।
ਹੁਕਮ ਪਛਾਣ ਉਜਲਾ,
ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦਾ ਹੁਕਮ ਪਛਾਣ ਲੈ ਕਾਂ ਵੀ ਉਜਲ ਹੋ ਸਕਦਾ। ਵੇਖ ਲਓ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਸ ਨਾਤੇ ਕਊਆ ਹੰਸ ਹੋ ਹੈ, ਜਿਸ ਚ ਇਸ਼ਨਾਨ ਕਰਕੇ ਕਾਂ ਵੀ ਵਿਸਾਖੀ ਨੂੰ ਇਸ਼ਨਾਨ ਕੀਤਾ ਕਾਵਾਂ ਨੇ, ਜਿਸ ਵਕਤ ਇਹ ਲੜਕੀ ਜਿਹੜੀ ਪੱਟੀ ਵਾਲੇ ਰਾਜੇ ਦੀ ਦੁਨੀ ਚੰਦ ਦੀ ਪੁੱਤਰੀ ਸੀ, ਉਸ ਨੂੰ ਕੋਹੜੀ ਦੇ ਨਾਲ ਤੇ ਪਿੰਗਲੇ ਨਾਲ ਵਿਆਹਤਾ ਸੀ, ਉਹ ਪਿੰਗਲੇ ਦੀ ਖਾਰੀ ਰੱਖ ਕੇ ਗਈ ਸੀ ਤੁੰਗ ਪਿੰਡ ਚ ਭਿੱਖਿਆ ਮੰਗਣ ਵਾਸਤੇ, ਆਉਂਦੀ ਨੂੰ ਵਿਸਾਖੀ ਦਾ ਜੋੜ ਮੇਲਾ ਸੀ ਉਸ ਦਿਨ, ਜਿੱਥੇ ਮਹਾਰਾਜ ਗੁਰੂ ਅਮਰ ਰਾਮਦਾਸ ਜੀ ਦਾ ਪੂਰਨ ਤਾਲ ਖਟਾਇਆ, ਇਹ ਤਲਾਬ ਪੂਰਾ ਪਟਾਇਆ ਸੀ ਕੱਚਾ, ਉਸ ਵੇਲੇ ਮਹਾਰਾਜ ਸਾਹਿਬ ਜੀ ਦੇ ਉਸ ਸਰੋਵਰ ਦੀ ਜਲ ਖੜੋਤਾ ਸੀ ਅੰਮ੍ਰਿਤ, ਉਹ ਜਿਸ ਵੇਲੇ ਕਾਂ ਨੇ ਆ ਕੇ ਚੁੰਝ ਭਰੀ ਉਹਦਾ ਚਿੱਤ ਸ਼ੁੱਧ ਹੋ ਗਿਆ, ਇਸ਼ਨਾਨ ਕੀਤਾ ਹੰਸ ਬਣ ਗਿਆ। ਜਦੋਂ ਹੰਸ ਬਣਿਆ ਵੇਖਿਆ ਇਹ ਪਿੰਗਲੇ ਕੋਹੜੀ ਨੇ ਵੀ ਖਾਰੀ ਚੋਂ ਰੁੜ ਕੇ ਡਿੱਗ ਕੇ ਦੁੱਖ ਭੰਜਣੀ ਦੇਵੀ ਦੇ ਹੇਠਾਂ ਇਸ਼ਨਾਨ ਕੀਤਾ, ਇਹਦਾ ਸੋਨੇ ਵਰਗਾ ਰੰਗ ਨਿਕਲਿਆ ਆ, ਕੋਹੜ ਹਟ ਗਿਆ, ਪਿੰਗਲਾ ਪੁਣ ਹਟ ਗਿਆ, ਮਹਾਰਾਜ ਸਾਰੇ ਜਿਹੜੇ ਐਨ ਸੀ ਰੋਗ ਸੀ ਪਿਛਲੇ ਪਾਪ ਪੂਰਬ ਦੇ ਸਾਰੇ ਮਿਟ ਗਏ, ਕੰਚਨ ਵਰਗੀ ਦੇਹ ਸਾਸਨ ਦੀ ਸ਼ੁੱਧ ਹੋ ਗਈ। ਜਦੋਂ ਬੀਬੀ ਆਈ ਉਹ ਰਾਜ ਕੌਰ, ਇਹ ਕਹਿਣ ਲੱਗੀ ਮੇਰਾ ਪਤੀ ਤਾਂ ਲਕੋਤਾ ਮੇਰਾ ਰੂਪ ਵੇਖ ਕੇ, ਇਹ ਕਹਿੰਦੀ ਭਾਗਾਂ ਵਾਲੀਏ ਤੇਰੇ ਸੱਪ ਨੂੰ ਇਹ ਭਾਗ ਲੱਗੇ ਹੈ, ਇਸ ਤੀਰਥ ਵਿੱਚ ਇਸ਼ਨਾਨ ਕਰਕੇ ਮੈਂ ਰਾਜੀ ਹੋਇਆ। ਫਿਰ ਬੀਬੀ ਉਹ ਮੰਨੀ ਨਹੀਂ, ਗੁਰੂ ਸਾਹਿਬ ਦੇ ਪਾਸ ਗਏ, ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਆ ਕੇ ਸਰੋਵਰ ਵੇਖਿਆ ਉੱਥੇ, ਮਹਾਰਾਜ ਨੇ ਕਿਹਾ ਬੀਬੀ ਇਹੋ ਹੀ ਤੇਰਾ ਪਤੀ ਹੈ। ਉਸ ਵੇਲੇ ਪੱਟੀ ਵਾਲੇ ਰਾਜੇ ਦੇ ਘਰ ਔਲਾਦ ਨਹੀਂ ਸੀ ਕੁੜੀਆਂ ਤੋਂ ਬਿਨਾਂ, ਇਹਨੂੰ ਬੁਲਾ ਕੇ ਮਹਾਰਾਜ ਨੇ ਕਿਹਾ ਲੜਕੀ ਨੂੰ ਰਾਜੇ ਦੇ ਕੋਹੜੀ ਨਾਲ ਵਿਆਹਤੀ ਸੀ, ਵੇਖੇ ਤੇ ਸਭ ਦੇ ਬਾਹਰ ਰਾਜੀ ਹੋ ਗਿਆ। ਉਸ ਵੇਲੇ ਸਾਸੂ ਜੀ ਉਹ ਕੁਸ਼ਤੀ ਜਿਹੜਾ ਸੀ ਰਾਜੀ ਕਰਕੇ ਦੁਨੀ ਚੰਦ ਦੀ ਪੱਟੀ ਦੇ ਰਾਜ ਦਾ ਮਹਾਰਾਜ ਸਾਹਿਬ ਜੀ ਨੇ ਰਾਜਾ ਬਣਾ ਦਿੱਤਾ ਸੀ। ਉਹ ਰਾਜੇ ਨੂੰ ਵੇਖਦਾ ਸੀ ਬਿਹਾਗਰੇ ਦੇ ਸ਼ਬਦ ਆਉਂਦੇ ਹੈ, ਰਾਜਨ ਤੂੰ ਕਿਉਂ ਸੋਇਆ ਨੀਂਦ ਭਰੇ ਜਾਗਰਕਤ ਨਹੀਂ ਰਾਮ, ਇਸ ਪ੍ਰਕਾਰ ਦੇ ਉਪਦੇਸ਼ ਦੇ ਕੇ ਉਹਨੂੰ ਵੀ ਮੁਕਤ ਕੀਤਾ ਸੀ ਗੁਰੂ ਸਾਹਿਬ ਜੀ ਨੇ। ਕਿਉਂ ਮਹਾਰਾਜ ਸਾਹਿਬ ਦੇ ਚਰਨ ਕੌਣ ਤੱਕ ਹੈ ਭਾਈ, ਜਿਸ ਜਿਸ ਇਸ਼ਨਾਨ ਕਰਨੇ ਕਰਕੇ ਕਾਂ ਵੀ ਹੰਸ ਹੋ ਗਏ, ਕਿਉਂ ਹੁਕਮ ਪਛਾਣ
ਹੁਕਮ ਪਛਾਣ
ਇਸੇ ਪ੍ਰਕਾਰ ਕਾਂ ਵੀ ਨੀ ਆਈ। ਪਾਪੀ ਜਿਹੜਾ ਆਦਮੀ ਹੈ ਅੰਦਰੋਂ ਬਾਹਰੋਂ ਕਪਟੀ ਹੈ ਛਈਆ ਹੈ ਨਿੰਦਕ ਹੈ, ਉਹ ਪਰਾਈ ਨਿੰਦਿਆ ਨੂੰ ਵੀ ਵਿਸ਼ਤਾ ਖਾਣ ਵਾਲਾ ਹੈ ਤੇ ਮੰਦ ਕਰਮ ਕਰਨ ਨੂੰ ਕਾਲਾ ਪੁਣਾ ਹੈ, ਜੇ ਵਾਹਿਗੁਰੂ ਦੀ ਆਗਿਆ ਨੂੰ ਪਛਾਣ ਲਵੇ, ਨਿੰਦਿਆ ਛੱਡ ਦੇਵੇ, ਵਿਸ਼ਿਆਂ ਨੂੰ ਛੱਡ ਦੇਵੇ, ਪਾਪ ਕਰਨੇ ਛੱਡ ਦੇਵੇ, ਫਿਰ ਉਹ ਜਿਲ੍ਹਾ ਕਾਂ ਤੋਂ ਵੀ ਹੰਸ ਬਣ ਸਕਦਾ, ਉਹ ਬ੍ਰਹਮ ਗਿਆਨੀ ਤੱਤ ਵੇਤਾ ਬਣ ਸਕਦਾ ਹੈ। ਮਹਾਰਾਜ ਨੂੰ ਮਰਦਾਨੇ ਨੇ ਕਿਹਾ ਸੀ, ਮਰਦਾਨਿਆਂ ਕਿਹਾ ਹੰਸ ਜਾ ਬਦਲਾ ਜਾਂ ਕੋਈ ਨਜ਼ਰ ਕਰੇ, ਜੇ ਤੁਸੀਂ ਭਾਵੇ ਨਾਨਕਾ ਤਾਂ ਤੋਂ ਹੰਸ ਕਰੇ, ਕਾਵਾਂ ਨੂੰ ਵੀ ਹੰਸ ਬਣਾ ਸਕਦਾ ਜੇ ਪਰਮੇਸ਼ੁਰ ਨੂੰ ਭਾਵੇ। ਇਉਂ ਜਿਹੜਾ ਅੰਦਰੋਂ ਬਾਹਰੋਂ ਕਾਲਾ ਪਾਪੀ ਹੈ ਉਹ ਜੇ ਹੁਕਮ ਨੂੰ ਪਛਾਣ ਲੈ, ਉਹ ਜਿਹੜਾ ਹੰਸ ਨਹੀਂ ਆਏ ਬ੍ਰਹਮ ਗਿਆਨੀ ਤੱਤ ਵੇਖਾ ਹੋ ਸਕਦਾ ਹੈ।
ਸਿਰ ਕਾਸ਼ਤ ਲੋਹਾ ਪਾਰ,
ਜਿਹੜਾ ਲੋਹੇ ਦੀਆਂ ਗਾਡਰਾਂ ਹੈ ਇਹ ਕਾਠ ਦੇ ਬੇੜੇ ਦੇ ਸਿਰ ਤੇ ਰੱਖ ਦਈਏ ਤੇ ਉਹ ਵੀ ਪਾਰ ਹੋ ਜਾਂਦੀਆਂ ਹਨ। ਜਹਾਜ਼ਾਂ ਨੂੰ ਕਿੰਨਾ ਕਿੰਨਾ ਲੋਹਾ ਲੱਗਾ ਹੁੰਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਕਾਠ ਦੀ ਨਿਆਈ ਜਿਹੜੀ ਸਾਧ ਸੰਗਤ ਹੈ ਉਸ ਦੇ ਨੂੰ ਸਿਰੋਮਣੀ ਜਾਣ ਕੇ ਆਪਦੇ ਅੰਤਾ ਕਰਨ ਨੂੰ ਜਿਹੜਾ ਪਾਪੀ ਆਦਮੀ ਲੋਹੇ ਦੀ ਨਿਆਈ ਲੋਭੀ ਆਦਮੀ ਹੈ ਉਹ ਵੀ ਸਿਰੋਮਣੀ ਸੰਗਤ ਮਿਲੇ ਤੇ ਸੰਗਤ ਦੇ ਆਸਰੇ ਹੋ ਜਾਵੇ ਸਿਰੇ ਤੇ ਫਿਰ ਉਹ ਵੀ ਪਾਰ ਹੋ ਸਕਦਾ, ਲੋਭੀ ਆਦਮੀ ਵੀ ਪਾਰ ਮੁਕਤ ਹੋ ਸਕਦਾ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਲੋਹਾ ਵੀ ਪਾਰ ਹੋ ਜਾਂਦਾ ਹੈ।
ਕ੍ਰਿਸ਼ਨਾ ਛੋਟੈ ਭੈ ਵਸੈ,
ਕ੍ਰਿਸ਼ਨਾ ਨਾ ਰਸਾਂ ਕਸਾਂ ਦੇ ਭੋਗਣ ਦੀ ਇਹ ਜੀਵ ਛੱਡ ਦੇ, ਪਰਮੇਸ਼ਰ ਦੇ ਭੈ ਵਿੱਚ ਵਸੇ।
ਨਾਨਕ ਕਰਨੀ ਸਾ,
ਇਹ ਕਮਾਈ ਸ੍ਰੇਸ਼ਟ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਰਨਾ ਕਰੋ।
ਮਹੱਲਾ ਤੀਜਾ, ਮਾਰੂ ਮਾਰਨ ਜੋ ਗਏ,
ਜਿਹੜੇ ਮਾਰੂ ਰਾਜ ਦੁਆਰਾ ਮਹਾਰਾਜ ਕਹਿੰਦੇ ਆ ਮਾਰਨ ਵਾਸਤੇ ਆਪਦੇ ਮਨ ਨੂੰ ਗਏ ਹਨ। ਮਾਰੂ ਸਨ ਬੰਬੇ ਥਾਂ ਦੇ ਰੇਤਿਆਂ ਵਿੱਚ ਜਾ ਕੇ ਮਨ ਨੂੰ ਮਾਰਨਾ ਚਾਹੁੰਦੇ ਆ। ਮਾਰੂ ਮਾਰਨ ਵਾਲੇ ਹੋ ਕੇ ਮਨ ਨੂੰ ਜਿਹੜੇ ਗਏ ਕਿਸੀ ਆਪਣੇ ਮਨ ਨੂੰ ਮਾਰ ਲਵਾਂਗੇ। ਇਸ ਪ੍ਰਕਾਰ ਮਾਰੂ ਮਾਰਨ ਜੋ ਗਏ, ਮਾਰੂ ਜਿਹੜੇ ਇਹਦੇ ਮਨ ਨੂੰ ਮਾਰਨ ਵਾਲੇ ਕਾਮ ਕਰੋ ਲੋਭ ਮੋਹ ਹੰਕਾਰ ਹੈ, ਇਹਨਾਂ ਦੇ ਸਹਿਤ ਅਜੇ ਵੀ ਮਹਾਰਾਜ ਸਾਹਿਬ ਜਿਵੇਂ ਬਚਨ ਕੀਤੇ ਹੈ ਕਿ ਗ੍ਰਹਿ ਤਾਜ ਬਣਖੰਡ ਜਾਈਏ ਕਿ ਖਾਈਏ ਕੰਧਾ, ਅਜੋ ਦੁਕਾਨ ਨੂੰ ਛੋਟੀ ਪਾਪੀ ਮਨ ਮੰਗਦਾ। ਕਿਉਂ ਜਿਹੜਾ ਸਾਰੀ ਦੁਨੀਆਂ ਨੂੰ ਮਾਰ ਰਿਹਾ ਮਨ ਹੈ, ਇਸ ਮਨ ਨੂੰ ਮਾਰਨ ਵਾਸਤੇ ਜਿਹੜੇ ਗਏ ਹਨ।
ਮਾਰ ਨਾ ਸਕੇ ਗਵਾਰ,
ਉਹ ਗ੍ਰਸਤ ਛੱਡ ਗਏ, ਘਰਵਾਰ ਛੱਡ ਗਏ, ਸਾਧ ਬਣ ਗਏ ਤੇ ਮਨ ਦੇ ਉਵੇਂ ਵਕਾਰ ਅੰਦਰੇ ਚਿੰਬੜੇ ਰਹੇ। ਸੋ ਮਾਰ ਨਾ ਸਕੇ ਗਵਾਰ, ਉਹ ਗਵਾਰ ਸਮਝ ਆਦਮੀ ਮਨ ਦੇ ਮੰਦੇ ਸੁਭਾਅ ਨੂੰ ਮਾਰ ਨਹੀਂ ਸਕਦੇ ਹਨ।
ਨਾਨਕ ਜੇ ਇਹੋ ਮਾਰੀਏ,
ਗੁਰੂ ਸਾਹਿਬ ਜੀ ਕਹਿੰਦੇ ਜੇ ਮਨ ਨੂੰ ਮਾਰਨਾ ਚਾਹੁੰਦੇ ਹੋ ਤਾਂ ਇਸ ਪ੍ਰਕਾਰ ਮਨ ਮਾਰੀਏ, ਮਾਰਿਆ ਜਾਂਦਾ ਹੈ।
ਗੁਰ ਸਾਹਿਬ ਦੀ
ਵਿਚਾਰ, ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੀਏ ਤੇ ਨਾਮ ਦੀ ਕਮਾਈ ਕਰੀਏ, ਫਿਰ ਮਨ ਦਾ ਮੰਦਾ ਸੁਭਾਅ ਮਰਦਾ ਹੈ। ਜੇ ਮਨ ਨੂੰ ਗਲੋਂ ਨਹੀਂ ਘੁੱਟ ਕੇ ਮਾਰੀਦਾ, ਮਨ ਦੀਆਂ ਭੈੜੀਆਂ ਆਦਤਾਂ ਛੱਡਣੀਆਂ ਹੈ। ਇਸ ਪ੍ਰਕਾਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਮਨ ਦੀਆਂ ਆਦਤਾਂ ਨੂੰ ਬਦਲ ਲਈਦਾ ਹੈ।
ਇਹੋ ਮਨ ਮਾਰਿਆ ਨਾ ਮਰੇ,
ਜੇ ਕੋਈ ਉਸ ਤਰ੍ਹਾਂ ਗਲ ਘੁੱਟ ਕੇ ਮਨ ਨੂੰ ਮਾਰਨਾ ਚਾਹੇ, ਇਸ ਪ੍ਰਕਾਰ ਮਨ ਭਾਈ ਕੇ ਦੇ ਸਾਧਨਾ ਕਰਕੇ ਸਰੀਰ ਦੇ ਕਈ ਆਦਮੀ ਬਰਮੀ ਮਾਰੀ ਸਾਪਨਾ ਬੂਹਾ ਅੰਗ ਕੱਟ ਲੈਂਦੇ ਹੈ, ਇਉਂ ਨਹੀਂ ਮਨ ਮਰਦਾ ਹੈ ਜੀ।
ਜੇ ਲੋਚੈ ਸਭ
ਕੁਝ, ਜੇ ਮਰ ਜਾਂਦਾ ਉਹਦੇ ਤੋਂ ਸਭ ਕੋਈ ਲੋਚੈ, ਚਾਹੁੰਦਾ ਤਾਂ ਹੈ ਕਿ ਸਾਡਾ ਮਨ ਮਰ ਜਾਵੇ, ਪਰ ਮਨ ਦਾ ਮੰਦਾ ਸੁਭਾਅ ਮਰਦਾ ਨਹੀਂ। ਉਵੇਂ ਕ੍ਰੋਧ ਨਹੀਂ ਹਟਦਾ, ਕਾਮ ਨਹੀਂ ਹਟਦਾ, ਫੁਰਨੇ ਬਣੇ ਰਹਿੰਦੇ, ਚੋਰੀ ਜਾਰੀ ਠੱਗੀ ਕਰਦੇ ਹੀ ਰਹਿੰਦੇ ਆ।
ਨਾਨਕ ਮਨ ਹੀ ਕਹੋ ਮਨ ਮਾਰ ਸੀ,
ਗੁਰੂ ਸਾਹਿਬ ਜੀ ਕਹਿੰਦੇ ਇਸ ਮਨ ਦੇ ਤਾਂ ਹੀ ਜਿਹੜਾ ਭੈੜਾ ਮਨ ਹੈ ਇਹਨੂੰ ਸ਼ੁੱਧ ਮਨ ਜੇ ਹੋਵੇ ਇਹ ਮਾਰ ਸੀ ਮਾਰੇਗਾ। ਪਿਛਲਿਆਂ ਨੂੰ ਮਾਰਿਆ ਸੀ ਸ਼ੁੱਧ ਮਨ ਕਰਕੇ, ਹੁਣ ਮਾਰਦੇ ਹਨ ਸ਼ੁੱਧ ਮਨ ਕਰਕੇ ਅਸ਼ੁੱਧ ਮਨ ਨੂੰ, ਅਗਲੇ ਲੋਕ ਮਾਰਨਗੇ ਇਸ ਮਨ ਦੇ ਤਾਂ ਹੀ ਗੁਰੂ ਦੇ ਮੰਤਰ ਦੁਆਰਾ ਮਾਰੇਗਾ ਜੇ ਕੋਈ ਮਾਰੇਗਾ। ਮਨ ਸਿਰੋਮਣੀ ਜੋ ਪਰਮੇਸ਼ਰ ਹੈ ਉਸ ਦੀ ਓਟ ਲੈ ਕੇ ਮਣੀ ਭਗਤੀ ਵੀ ਅੰਦਰ ਜਦੋਂ ਆ ਜਾਏਗੀ ਤਾਂ ਇਸ ਮਨ ਦੇ ਤਾਂ ਹੀ ਮਾਰੇਗਾ।
ਜੇ ਸਤਿਗੁਰ ਭੇਟੈ ਸੋ,
ਪਰ ਉਹ ਵੀ ਤਾਂ ਮਨ ਨੂੰ ਮਾਰ ਸਕੇਗਾ ਸਿਰੋਮਣੀ ਮਨ ਨੂੰ, ਜੇ ਸੰਗੁਰੂ ਮਹਾਰਾਜ ਸਾਹਿਬ ਨੂੰ ਮਿਲ ਪਵੇ। ਸੋ ਪੁਰਖ ਮਨ ਦੇ ਮੰਦੇ ਸੁਭਾਅ ਨੂੰ ਗੁਰਾਂ ਦੇ ਮੰਤਰ ਕਰਕੇ ਮਾਰੇਗਾ।
ਪੌੜੀ ਦੋਵੇਂ ਤਰਫਾ ਉਪਾਯੋ,
ਦੇਖ ਲਓ ਹਿੰਦੂ ਤੇ ਮੁਸਲਮਾਨ, ਆਸਤਿਕ ਤੇ ਨਾਸਤਿਕ, ਗੁਰਮੁਖ ਤੇ ਮਨਮੁਖ, ਦੇਵਤੇ ਤੇ ਦੈਂਤ, ਇਸ ਪ੍ਰਕਾਰ ਹੈ ਇਹ ਦੋ ਲੋਕ ਤੇ ਪਰਲੋਕ, ਇਸ ਪ੍ਰਕਾਰ ਇਹ ਦੋ ਤਰਫਾਂ ਬਣਾਉਣਾ ਕੀਤੀਆਂ ਹਨ ਪਰਮੇਸ਼ਰ ਨੇ, ਆਸਰੀ ਸੰਪਦਾ ਦੇਵੀ ਸੰਪਦਾ
ਵਿੱਚ ਸਖਤ ਸਿਵ ਵਸ,
ਸ਼ਕਤੀ ਹੈ ਇੱਕ ਤਮੋ ਗੁਣ ਹੈ, ਇੱਕ ਚ ਸਿਵ ਸਦੋ ਗੁਣ ਹੈ, ਇਹਦੇ ਵਿੱਚ ਰਜੋ ਗੁਣ ਹੈ, ਇੱਕ ਤਾਂ ਦੇ ਅੰਦਰ ਸ਼ਕਤੀ ਮਾਇਆ ਚਿੰਬੜੀ ਰਹਿੰਦੀ ਹੈ, ਇੱਕ ਸਿਵ ਕਲਿਆਣ ਸਰੂਪ ਦੇ ਵਿੱਚ ਵਸਦੇ ਹਨ। ਇਹ ਦੋ ਤਾਕਤਾਂ ਪਹਿਲਾਂ ਕੀਤੀਆਂ ਸਾਰਿਆਂ ਦੇ ਅੰਦਰ,
ਸ਼ਕਤੀ ਕਿਨੈ ਨਾ ਪਾਏ,
ਜਿਹੜੇ ਸ਼ਕਤੀ ਦੀ ਉਪਾਸ਼ਨਾ ਕਰਦੇ ਰਹਿੰਦੇ ਹੈ, ਮਾਸ ਸ਼ਰਾਬ ਦਾਰੂ ਆਦਿਕ ਇਹਨੂੰ ਖਵਾਉਂਦੇ ਪਿਆਉਂਦੇ ਹੈ, ਬਾਮ ਮਾਰਗੀਆਂ ਵੀ ਨਹੀਂ ਆਈ, ਉਹ ਸ਼ਕਤੀ ਮਾਇਆ ਦੇ ਉਪਾਸ਼ਕਾਂ ਨੇ, ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਹੈ।
ਫਿਰ ਜਨਮ ਬਿਨਾਸਾ,
ਉਹ ਤਾਂ ਸਾਧ ਸੰਗਤ ਜੀ ਜਨਮ ਮੁੜ ਮੁੜ ਕੇ ਜਨਮ ਹੀ ਉਹਨਾਂ ਨਾਸ਼ ਹੁੰਦਾ ਰਹਿੰਦਾ, ਮਨੁੱਖਾ ਜਨਮ ਜਦੋਂ ਪ੍ਰਾਪਤ ਹੁੰਦਾ ਹੈ ਉਹ ਇਹਨਾਂ ਕੁਸੰਗਤ ਵਿੱਚ ਲੱਗ ਕੇ ਨਾਸ਼ ਹੋ ਜਾਂਦੇ, ਸ਼ਕਤੀ ਦੀ ਪੂਜਾ ਕਰਨ ਵਿੱਚ ਲੱਗ ਕੇ ਇਸ ਪ੍ਰਕਾਰ ਫੇਰ ਜਨਮਾਂ ਚ ਪੈ ਪੈ ਕੇ ਨਾਸ਼ ਹੀ ਹੁੰਦੇ ਰਹਿੰਦੇ ਹਨ।
ਗੁਰ ਸੇਵਿਐ ਸ਼ਾਂਤ ਪਾਈਐ,
ਸਿਵ ਕੀ ਹੈ ਸ਼ਾਂਤ ਸਰੂਪ ਪਰਮੇਸ਼ਰ, ਗੁਰੂ ਸਾਹਿਬ ਦੀ ਸੇਵਾ ਕਰਕੇ ਸ਼ਾਂਤ ਸਰੂਪ ਪਰਮੇਸ਼ਰ ਨੂੰ ਪਾਈਦਾ ਹੈ।
ਜਪ ਸਾਸ ਗਿਰਾਸ
ਸ਼ਾਂਤ ਸਰੂਪ ਕਿਵੇਂ ਸ਼ਿਵ ਕਲਿਆਣ ਸਰੂਪ ਨੂੰ ਪਾਈਦਾ, ਸਵਾਸ ਗਿਰਾਸ ਆਉਂਦੇ ਜਾਂਦੇ ਸਵਾਸ ਨਾਲ ਗ੍ਰਾਹੀ ਖਾਂਦਿਆਂ ਹੋਇਆਂ ਵੀ ਸਾਹ ਬਾਹਰ ਨੂੰ ਕੱਢਦਿਆਂ ਹੋਇਆਂ ਅੰਦਰ ਨੂੰ ਗ੍ਰਸਦਿਆਂ ਹੋਇਆਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਰਹੀਏ।
ਸਿਮਰਤ ਸਾਸ ਸੋਧ ਦੇਖ
ਇਹ 27 ਸਿਮਰਤੀਆਂ 6 ਸ਼ਾਸਤਰ ਸੋਧ ਖੋਜ ਕੇ ਦੇਖ ਲੈ।
ਉੱਤਮ ਹਰ ਦਾਸ
ਭਗਤ ਸੇਵਕ ਹੈ ਉਹ ਸਾਰਿਆਂ ਚੋਂ ਉੱਤਮ ਹਨਗੇ, ਉਹਨਾਂ ਦੀ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਸੁਖ ਭਗਵਾਨ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਇਹ ਮਾੜੇ ਸੇਵਕ ਸਾਰਿਆਂ ਤੋਂ ਉੱਤਮ ਹਨ ਸ੍ਰੇਸ਼ਟ ਹਨ।
ਨਾਨਕ ਨਾਮ ਬਿਨਾ ਕੋ ਥਿਰ ਨਹੀਂ
ਸਤਿਗੁਰੂ ਜੀ ਕਹਿੰਦੇ ਮਹਾਰਾਜ ਦੇ ਨਾਮ ਤੋਂ ਬਿਨਾਂ ਕੋਈ ਇਸ਼ਤ ਨਹੀਂ ਹੋ ਸਕਦਾ ਸੰਸਾਰ ਦੇ ਅੰਦਰ, ਮੁਕਤ ਪਦਵੀ ਦੇ ਵਿੱਚ ਕੋਈ ਟਿਕਾ ਤੁਰਿਆ ਪਚ ਨਹੀਂ ਹੋ ਸਕਦਾ। ਕਿਹਦਾ
ਨਾਮੇ ਬਲ ਜਸ
ਮਹਾਰਾਜ ਕਹਿੰਦੇ ਨਾਮ ਤੋਂ ਹੀ ਬਲਿਹਾਰ ਜਾਂਦੇ ਹਾਂ ਭਾਈ, ਤੁਸੀਂ ਵੀ ਨਾਮ ਜਪ ਕੇ ਇਸ਼ਤ ਹੋ ਸਕੋਗੇ, ਹੋਰ ਕਿਸੇ ਤਰੀਕੇ ਨਾਲ ਕੋਈ ਇਸ਼ਤ ਨਹੀਂ ਹੋ ਸਕੇਗਾ।